ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹੱਲਾ ਪੰਜਵਾਂ ਸਿਮਰਤ ਨਾਮ ਕੋਟ ਜਤਨ ਪਏ ਸਾਧ ਸੰਗ ਮਿਲ ਹਰ ਗੁਣ ਗਾਏ ਜਮ ਦੂਤਨ ਕਉ ਤ੍ਰਾਸ ਅਹੇ ਸਿਮਰਤ ਨਾਮ ਕੋਟ ਜਤਨ ਪਏ ਸਾਧ ਸੰਗ ਮਿਲ ਹਰ ਗੁਣ ਗਾਏ ਜਮ ਦੂਤਨ ਕਉ ਤ੍ਰਾਸ ਅਹੇ ਰਹਾਉ ਜਿਤ ਉਨ੍ਹਾਂ ਚਰਨ ਸੇ ਕੀਨੇ ਮਨ ਤਨ ਪ੍ਰਭ ਕੇ ਚਰਨ ਗਹੇ ਪਾਵਣ ਜਾਣ ਧਰਮ ਭਉ ਨਾਥਾ ਜਨਮ ਜਨਮ ਕੇ ਕਿਲ ਵਿਖ ਬਹੇ ਮੇਰੇ ਪਉ ਹੋ ਭਜੋ ਜਗਦੀਸਾ ਇਹ ਪਦਾਰਥ ਵੱਡ ਭਾਗ ਲਹੇ ਕਰ ਕਿਰਪਾ ਪੂਰਨ ਪ੍ਰਭ ਦਾਤੇ ਮੇਰੇ ਮਲ ਜਸ ਨਾਨਕ ਦਾਸ ਕਹੇ ਮੇਰੇ ਪਉ ਹੋ ਭਜੋ ਜਗਦੀਸਾ ਇਹ ਪਦਾਰਥ ਵੱਡ ਭਾਗ ਲਹੇ ਕਰ ਕਿਰਪਾ ਪੂਰਨ ਪ੍ਰਭ ਦਾਤੇ ਮੇਰੇ ਮਲ ਜਸ ਨਾਨਕ ਦਾਸ ਕਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਗੁਰਦੁਆਰਾ ਦੀਵਾਨ ਅਸਥਾਨ ਮੰਜੀ ਸਾਹਿਬ ਵਿਖੇ ਆਪ ਜੀ ਹਜ਼ੂਰ ਦੇ ਚਰਨਾਂ ਵਿੱਚ ਹਾਜ਼ਰੀ ਭਰ ਰਹੇ ਹੋ। ਇਸ ਅਸਥਾਨ ਤੋਂ ਆਪ ਦੇਸ਼ ਵਿਦੇਸ਼ ਵਿੱਚ ਬੈਠੇ ਹੋਏ ਵੀ ਰੋਜ਼ਾਨਾ ਉਸ ਅੰਮ੍ਰਿਤ ਸ਼ਬਦ ਦੀ ਵਿਚਾਰ ਸਰਵਣ ਕਰਦੇ ਹੋ ਜੋ ਅੰਮ੍ਰਿਤ ਵੇਲੇ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ਮਾਨ ਹੋ ਕਰ ਬਖਸ਼ਦੇ ਨੇ। ਅੱਜ ਸਤਿਗੁਰਾਂ ਦੇ ਉਸ ਪਾਵਨ ਪਵਿੱਤਰ ਦਰਬਾਰ ਵਿੱਚੋਂ ਹਜ਼ੂਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਜੋ ਅੰਮ੍ਰਿਤ ਬਚਨ ਹੁਕਮ ਰੂਪ ਵਿੱਚ ਬਖਸ਼ਿਸ਼ ਕੀਤਾ ਹੈ ਇਹ ਰਾਗ ਬਿਲਾਵਲ ਹੈ ਔਰ ਸਤਿਗੁਰੂ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਨੇ ਆਪਣੀ ਰਸਨਾ ਤੋਂ ਇਸ ਅੰਮ੍ਰਿਤ ਬਚਨ ਨੂੰ ਉਚਾਰਨ ਕੀਤਾ ਹੈ। ਅੱਜ ਦੇ ਇਸ ਸ਼ਬਦ ਦੀ ਵਿਚਾਰ ਦਾ ਜੋ ਧੁਰਾ ਹੈ ਜਾਂ ਮਰਕਜ਼ ਹੈ ਉਹ ਇਹ ਹੈ ਕਿ ਪਰਮਾਤਮਾ ਦਾ ਨਾਮ ਇਤਨਾ ਰਹਿਮਤ ਭਰਿਆ ਹੈ ਕਿ ਕਰੋੜਾਂ ਯਤਨ ਬੰਦਾ ਕਰਮ ਕਾਂਡਾਂ ਦੇ ਰੂਪ ਵਿੱਚ ਕਰੇ, ਸਤਿਗੁਰੂ ਬਖਸ਼ਿਸ਼ ਕਰਦੇ ਆ ਕਿ ਨਾਮ ਜਪਣ ਨਾਲ ਕਰੋੜਾਂ ਯਤਨ ਸਿੱਧ ਹੋ ਜਾਂਦੇ ਨੇ। ਦੂਸਰੀ ਗੱਲ, ਪਰਮੇਸ਼ਵਰ ਦੇ ਨਾਮ ਦੀ ਬਰਕਤ ਐਸੀ ਹੈ ਕਿ ਜਿਸ ਮੌਤ ਤੋਂ ਜਮਦੂਤ ਤੋਂ ਸੰਸਾਰ ਤਰਾਸ ਖਾਂਦਾ ਭੈ ਖਾਂਦਾ, ਨਾਮ ਜਿਸ ਹਿਰਦੇ ਵਿੱਚ ਵਸ ਜਾਏ ਜਮਦੂਤ ਉਸ ਨਾਮ ਜਪਣ ਵਾਲੇ ਤੋਂ ਭੈ ਖਾਣ ਲੱਗ ਪੈਂਦਾ ਹੈ। ਤੀਸਰਾ, ਮਨੁੱਖ ਪਾਪ ਕਰਮ ਕਰਦਾ ਹੈ, ਉਸ ਦੇ ਪ੍ਰਾਸ਼ਚਿਤ ਲਈ ਫਿਰ ਪੁਨਃ ਚਰਨ ਕਰਦਾ ਹੈ, ਪ੍ਰਾਸ਼ਚਿਤ ਕਰਮ ਕਰਦਾ ਹੈ। ਤੇ ਮਹਾਰਾਜ ਕਹਿੰਦੇ ਨੇ ਕਿ ਜਿਸ ਦੇ ਹਿਰਦੇ ਵਿੱਚ, ਤਨ ਵਿੱਚ, ਮਨ ਵਿੱਚ ਪਰਮਾਤਮਾ ਦਾ ਨਾਮ ਧਾਰਨ ਕਰ ਲਿਆ, ਪ੍ਰਭੂ ਦੇ ਚਰਨ ਘੁੱਟ ਕੇ ਪਕੜ ਲਏ, ਇਸ ਦੇ ਸਾਹਮਣੇ ਹੋਰ ਕੋਈ ਵੀ ਪ੍ਰਾਸ਼ਚਿਤ ਕਰਮ ਜਿਹੜਾ ਹੈ ਉਹ ਆਪਣਾ ਬਲ ਨਹੀਂ ਰੱਖ ਸਕਦਾ। ਅਖੀਰ ਤੇ ਗੁਰੂ ਅਰਜੁਨ ਦੇ ਬਖਸ਼ਿਸ਼ ਕਰਦੇ ਆ, ਪਰਮਾਤਮਾ ਜੀ ਤੁਸੀਂ ਕਿਰਪਾ ਕਰੋ, ਸਾਨੂੰ ਨਾਮ ਦੀ ਦਾਤ ਬਖਸ਼ੋ ਤਾਂ ਜੋ ਦਿਨ ਰਾਤ ਤੇਰੀ ਇਬਾਦਤ, ਤੇਰੀ ਬੰਦਗੀ, ਤੇਰੀ ਸਿਮਰ ਵਿੱਚ ਜੁੜੇ ਰਹੀਏ। ਆਓ ਇਸ ਅੰਮ੍ਰਿਤ ਬਚਨ ਦੀ ਆਪਾਂ ਵਿਚਾਰ ਕਰਾਂਗੇ। ਆਪ ਸੰਗਤ ਇਕਾਗਰਤਾ ਦੀ ਦਾਤ ਬਖਸ਼ਣੀ, ਔਰ ਜਿੱਥੇ ਵੀ ਆਪ ਜੀ ਬੈਠੇ ਹੋ ਘਰਾਂ ਵਿੱਚ ਆਪ ਜੀ ਨੇ ਅਸੀਸ ਬਖਸ਼ਣੀ। ਦੂਸਰਾ, ਮੈਂ ਆਰੰਭ ਵਿੱਚ ਡਿਟੇਲ ਨਾਲ ਸਮਾਪਤੀ ਤੇ ਬੇਨਤੀ ਕਰਾਂਗਾ ਕਿ ਅੱਜ ਵਿਸ਼ੇਸ਼ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਔਰ ਖਾਸ ਕਰਕੇ ਸਨਮਾਨਯੋਗ ਡਾਕਟਰ ਰੂਪ ਸਿੰਘ ਜੀ ਮੁੱਖ ਸਕੱਤਰ, ਕਈ ਸਾਲਾਂ ਦੀ ਮਿਹਨਤ ਕਰ 10 ਗੁਰੂ ਸਾਹਿਬਾਨਾਂ ਜੀ ਦੇ ਜੀਵਨ ਨਾਲ ਸੰਬੰਧਿਤ ਜਿਹੜੇ ਗੁਰਮਤ ਲਿਖਾਰੀਆਂ ਦੇ ਲੇਖ ਨੇ, ਇਹਨਾਂ ਨੇ ਉਹਨਾਂ ਸਾਰਿਆਂ ਲੇਖਾਂ ਨੂੰ ਕਿਤਾਬਾਂ ਦਾ ਰੂਪ ਸ਼ਕਲ ਦਿੱਤੀ ਹੈ। ਉਹ ਵੀ ਅੱਜ ਸਨਮਾਨਯੋਗ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਮੁੱਖ ਗ੍ਰੰਥੀ ਸਾਹਿਬ ਉਹਨਾਂ ਦੇ ਰਾਹੀਂ ਉਹਨਾਂ ਨੂੰ ਭੇਟ ਕਰ ਗੁਰੂ ਰਾਮਦਾਸ ਜੀ ਦੀ ਅਸੀਸ ਲਈ ਜਾਏਗੀ। ਇਸ ਕਰਕੇ ਮੈਂ ਆਰੰਭ ਵਿੱਚ ਬੇਨਤੀ ਕਰਾਂਗਾ ਕਿ ਆਪਾਂ ਕਥਾ ਦੀ ਸਮਾਪਤੀ ਤੋਂ ਬਾਅਦ ਇਸ ਸਮਾਗਮ ਵਿੱਚ ਥੋੜੇ ਜਿਹੇ ਸਮੇਂ ਲਈ ਆਪ ਸੰਗਤ ਅਸੀਸ ਦੇਣ ਵਾਸਤੇ ਜ਼ਰੂਰ ਬੈਠੇ ਰਹਿਣਾ। ਆਓ ਵਿਚਾਰ ਦੀ ਆਰੰਭਤਾ ਕਰਨ ਤੋਂ ਪਹਿਲਾਂ ਸਤਿਗੁਰੂ ਬਖਸ਼ਿਸ਼ ਕਰੇ ਗੁਰੂ ਰਾਮਦਾਸ ਦਾਤਾ ਜੀ ਆਪ ਵਿੱਚ ਵਰਤ ਕੇ ਸਤਿਗੁਰੂ ਇਸ ਅੰਮ੍ਰਿਤ ਬਚਨ ਦੀ ਵਿਚਾਰ ਭੈ ਭਾਵਨੀ ਸ਼ਰਧਾ ਆਪ ਵਿੱਚ ਵਰਤ ਕੇ ਕਰਾ ਲਵੋ। ਪਿਆਰ ਅਦਬ ਸਹਿਤ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ, ਕਰੋ ਬਖਸ਼ਿਸ਼ ਫਿਰ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਬਿਲਾਵਲ ਮਹੱਲਾ ਪੰਜਵਾਂ। ਰਾਗ ਬਿਲਾਵਲ ਹੈ ਔਰ ਇਸ ਅੰਮ੍ਰਿਤ ਬਚਨ ਦੇ ਉਚਾਰਨ ਕਰਤਾ ਪੰਚਮ ਗੁਰਦੇਵ ਬਾਣੀ ਦੇ ਬੋਹਿਤ, ਸ਼ਹੀਦਾਂ ਦੇ ਸਰਤਾਜ, ਜ਼ਬਰ ਦਾ ਮੁਕਾਬਲਾ ਸਬਰ ਨਾਲ ਕਰਨ ਵਾਲੇ, ਤੱਤੀ ਤਵੀ ਤੇ ਅਸੀਨ ਹੋ ਕੇ ਵੀ ਠੰਡ ਵਰਤਾਉਣ ਵਾਲੇ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ, ਉਹਨਾਂ ਨੇ ਉਚਾਰਨ ਕੀਤਾ ਹੈ,
ਸਿਮਰਤ ਨਾਮ ਕੋਟ ਜਤਨ ਪਏ।
ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਇਸ ਅੰਮ੍ਰਿਤ ਬਚਨ ਦੇ ਵਿੱਚ ਪਹਿਲੀ ਬਖਸ਼ਿਸ਼ ਕਰਦੇ ਆ ਸਿਮਰਤ ਨਾਮ ਕੋਟ ਜਤਨ ਪੈ। ਇਹਦੇ ਅਖਰੀ ਅਰਥ ਕਿ ਪਾਰ ਬ੍ਰਹਮ ਪਰਮੇਸ਼ਵਰ ਦਾ ਨਾਮ ਸਿਮਰਨ ਕਰਨ ਦੇ ਨਾਲ ਕੋਟ ਜਤਨ ਪੈ, ਕਰੋੜਾਂ ਕੀਤੇ ਹੋਏ ਜਤਨ ਉਹ ਸਿੱਧ ਹੋ ਗਏ। ਇਸ ਦੇ ਥੋੜੀ ਜਿਹੀ ਵਿਆਖਿਆ ਕਿ ਕਈ ਵਾਰੀ ਇਨਸਾਨ ਖਾਸ ਕਰਕੇ ਇਸ ਧਰਤੀ ਤੇ ਭਾਰਤ ਵਰਸ਼ ਵਿੱਚ ਕਿ ਅਨੇਕਾਂ ਬੰਦੇ ਐਸੇ ਨੇ ਜਿਹੜੇ ਪਾਰ ਬ੍ਰਹਮ ਪਰਮੇਸ਼ਵਰ ਦੇ ਲਈ ਅੰਦਰੋਂ ਤਲਬ ਤਾਂ ਰੱਖਦੇ ਨੇ ਪਰ ਕਈ ਵਾਰੀ ਉਹ ਰਸਤਾ ਉਹ ਸਹੀ ਨਹੀਂ ਚੁਣ ਸਕਦੇ। ਜਿਵੇਂ ਉਦਾਹਰਣ ਦੇ ਤੌਰ ਤੇ ਇਹ ਕਿਹੜੇ ਯਤਨ ਨੇ ਜਿਹੜੇ ਮਹਾਰਾਜ ਕਹਿੰਦੇ ਨਾਮ ਸਿਮਰ ਕੇ ਆਪਣੇ ਆਪ ਹੀ ਸਿੱਧ ਹੋ ਗਏ, ਜਿਵੇਂ ਤੀਰਥ ਇਸ਼ਨਾਨ ਕਰਨਾ, ਬਾਹਰਮੁਖੀ ਤੌਰ ਤੇ ਧੂਣੀਆਂ ਰਮਾਣੀਆਂ, ਸਰੀਰ ਨੂੰ ਅਨੇਕਾਂ ਕਸ਼ਟ ਦੇਣੇ, ਨੰਗੇ ਪੈਰ ਤੁਰੀ ਜਾਣਾ। ਸਤਿਗੁਰੂ ਕਹਿੰਦੇ ਜਿੰਨੇ ਵੀ ਮਨੁੱਖ ਬਾਹਰਮੁਖੀ ਇਹ ਕਰਮ ਕਰਦਾ ਨਾਮ ਤੋਂ ਬਿਗੂਨ, ਉਹ ਕਰੋੜਾਂ ਯਤਨ ਇੱਕ ਪਾਸੇ ਹੋਣ ਤੇ ਦੂਜੇ ਪਾਸੇ ਪਰਮਾਤਮਾ ਦਾ ਨਾਮ ਪਰਮੇਸ਼ਵਰ ਦਾ ਸਿਮਰਨ ਹੋਵੇ, ਸਿਮਰਨ ਵਿੱਚ ਇੰਨੀ ਤਾਕਤ ਹੈ ਕਿ ਸੱਚ ਇਹਵੇ ਸਿਮਰਨ ਕਰਨ ਦੇ ਨਾਲ ਕਰੋੜਾਂ ਯਤਨ ਆਪਣੇ ਆਪ ਹੀ ਸਿੱਧ ਹੋ ਜਾਂਦੇ ਨੇ। ਇਸ ਦਾ ਭਾਵ ਕਿ ਉਹ ਫਲ ਉਹਨਾਂ ਕਰੋੜਾਂ ਕਰਮ ਕਾਂਡਾਂ ਵਿੱਚੋਂ ਨਸੀਬ ਨਹੀਂ ਹੁੰਦਾ ਜਿਹੜਾ ਫਲ ਕਰਤੇ ਪੁਰਖ ਵਾਹਿਗੁਰੂ ਜੀ ਦੇ ਨਾਮ ਸਿਮਰਨ ਵਿੱਚੋਂ ਮਿਲਦਾ ਹੈ। ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਨੇ ਸਭ ਤੋਂ ਜ਼ਿਆਦਾ ਜਿਹੜਾ ਜ਼ੋਰ ਹੈ ਉਹ ਪ੍ਰੇਮਾ ਭਗਤੀ ਤੇ, ਪਰਮਾਤਮਾ ਦੀ ਕੀਰਤੀ ਤੇ, ਪਰਮੇਸ਼ਵਰ ਦੀ ਸਿਫਤ ਸਲਾਹ ਤੇ, ਵਾਹਿਗੁਰੂ ਜੀ ਦੀ ਇਬਾਦਤ ਤੇ, ਭਗਵੰਤ ਦੀ ਭਗਤੀ ਉੱਪਰ ਦਿੱਤਾ ਹੈ। ਬਾਕੀ ਜਿਤਨੇ ਕਰਮ ਨੇ ਸੱਚ ਇਹ ਵੇ ਕਿ ਉਹ ਭਗਤੀ ਦੇ ਸਾਹਮਣੇ ਤਿਲ ਜਿੰਨੀ ਕੁ ਸਮਰਥਾ ਰੱਖਦੇ ਆ। ਜਿਵੇਂ ਅਸੀਂ ਜਪਜੀ ਸਾਹਿਬ ਚ ਇੱਕ ਅੰਮ੍ਰਿਤ ਬਚਨ ਹਜ਼ੂਰ ਦਾ ਪੜ੍ਹਨੇ ਆ, ਸਿਰ ਪਹਿਲੀ ਤੁਕ ਦੇ ਅਰਥ ਮੈਂ ਕੀਤੇ ਨੇ ਕਿ ਸਿਮਰਨ ਕਰਨ ਨਾਲ ਦੂਜੇ ਪਾਸੇ ਕਰੋੜਾਂ ਕੀਤੇ ਹੋਏ ਬਾਹਰਮੁਖੀ ਕਰਮ ਕਾਂਡ ਉਹ ਇੰਨੀ ਥਾਂ ਨਹੀਂ ਰੱਖਦੇ ਜਿੰਨੀ ਪਰਮਾਤਮਾ ਦੇ ਘਰ ਵਿੱਚ ਸਿਮਰਨ ਕਰਨ ਵਾਲੇ ਦੀ ਥਾਂ ਹੈ, ਸਿਮਰਨ ਦੀ ਸ਼ਕਤੀ ਹੈ। ਸਤਿਗੁਰਾਂ ਦਾ ਇੱਕ ਬਚਨ ਹੁੰਦਾ, ਤੀਰਥ ਤਪ ਦਇਆ ਦੱਤ ਦਾਨ। ਤੀਰਥ ਵਿਖਾਵੇ ਦੀ ਦਇਆ, ਕੀਤੇ ਹੋਏ ਤਪ ਤੇ ਦਿੱਤਾ ਹੋਇਆ ਦਾਨ, ਇਸ ਦੀ ਕਿੰਨੀ ਕੁ ਫਲ ਕਿੰਨਾ ਕੁ ਹੈ। ਤੀਰਥ ਤਪ ਦਇਆ ਦੱਤ ਦਾਨ ਜੇ ਕੋ ਪਾਵੇ ਤਿਲ ਕਾ ਮਾਨ। ਇਹ ਯਤਨ ਨੇ ਜੇ ਕੋਈ ਇਹ ਪਾਵੇਗਾ ਵੀ ਤੇ ਇੰਨਾ ਜ਼ਿਆਦਾ ਨਹੀਂ, ਸਿਰਫ ਤਿਲ ਜਿਤਨਾ ਉਹਨੂੰ ਥਾਂ ਮਿਲੇਗਾ ਜਾਂ ਤਿੰਨ ਜਿੰਨਾ ਮਾਣ ਮਿਲੇਗਾ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਇੱਕ ਅੰਮ੍ਰਿਤ ਬਚਨ, ਅਸੀਂ ਰੋਜ਼ਾਨਾ ਅੰਮ੍ਰਿਤ ਸਵਈਏ ਅੰਮ੍ਰਿਤ ਵੇਲੇ ਦੇ ਨਿਤਨੇ ਵਿੱਚ ਪੜ੍ਹਨੇ। ਉਸ ਪਹਿਲੇ ਸਵਈਏ ਵਿੱਚ ਸਤਿਗੁਰਾਂ ਨੇ ਇੱਕ ਪਾਸੇ ਉਹ ਯਤਨ ਕਰਨ ਵਾਲਿਆਂ ਦਾ ਜ਼ਿਕਰ ਕੀਤਾ ਤੇ ਦੂਜੇ ਪਾਸੇ ਬਖਸ਼ਿਸ਼ ਕੀਤੀ ਉਹਨੇ ਕਿ ਪਰਮਾਤਮਾ ਦੇ ਨਾਮ ਤੋਂ ਬਿਨਾਂ ਇਹ ਜਿਤਨੇ ਵੀ ਯਤਨ ਕਰਨ ਵਾਲੇ ਲੋਕ ਨੇ ਇਹਨਾਂ ਦੀ ਪਰਮਾਤਮਾ ਦੇ ਘਰ ਵਿੱਚ ਰੱਤੀ ਜਿੰਨੀ ਕੀਮਤ ਹੈ। ਜਿਵੇਂ ਅਸੀਂ ਇਹ ਪਾਠ ਕਰਨੇ ਆ ਕਿ ਸਰਾਵਕ ਸ਼ੁੱਧ ਸਮੂਹ ਸਿਧਾਨ ਕੇ ਦੇਖ ਫਿਰਿਓ ਕਰ ਜੋਗ ਜਤੀ ਕੇ, ਸੂਰ ਸੁਰਾਰਦਨ ਸ਼ੁੱਧ ਸੁਧਾਦਕ ਸੰਤ ਸਮੂਹ ਅਨੇਕ ਮਤੀ ਕੇ, ਸਾਰੀ ਦੇਸ਼ ਕੋ ਦੇਖ ਰੇਖੋ ਮਤ ਕੋ ਨਾ ਦੇਖੀਅਤ ਪ੍ਰਾਣਪਤੀ ਕੇ, ਸ੍ਰੀ ਭਗਵਾਨ ਕੀ ਭਾਏ ਕਿਰਪਾ ਹੁੰਤੇ ਏਕ ਰਤੀ ਬਿਨ ਏਕ ਰਤੀ ਕੇ। ਸਤਿਗੁਰਾਂ ਨੇ ਇਸ ਅੰਮ੍ਰਿਤ ਸਵਈਏ ਵਿੱਚ ਬਖਸ਼ਿਸ਼ ਕੀਤੀ, ਇਹੋ ਜਿਹੜੇ ਜੋਗੀ ਨੇ, ਜਤੀ ਨੇ, ਬ੍ਰਹਮਚਾਰੀ ਨੇ, ਜਿਹੜੇ ਅਨੇਕਾਂ ਤਰ੍ਹਾਂ ਦੇ ਕਰਮ ਕਾਂਡ ਕਰੀ ਜਾ ਰਹੇ ਆ। ਪਰ ਸਤਿਗੁਰੂ ਸੱਚਾਈ ਕਹਿ ਰਿਹਾ, ਇਸ ਵਿੱਚ ਕੋਈ ਨਿੰਦਿਆ ਦੀ ਗੱਲ ਨਹੀਂ ਹੁੰਦੀ ਵੀ ਕਿਸੇ ਦੇ ਮਤ ਨੂੰ ਆਪਾਂ ਨਿੰਦਣ ਲੱਗ ਪਏ, ਨਹੀਂ ਪਿਆਰਿਓ। ਗੁਰੂ, ਇੱਕ ਗੱਲ ਯਾਦ ਰੱਖਿਓ, ਗੁਰੂ ਨਾਨਕ ਸਾਹਿਬ ਦੀ ਜੋਤ ਸਮਰੱਥ ਸਤਿਗੁਰੂ ਕਦੀ ਵੀ ਦਵੈਸ਼ ਵਿੱਚ ਆ ਕੇ ਗੁਰੂ ਦਾ ਸ਼ਬਦ ਕਿਸੇ ਦਾ ਅਪਮਾਨ ਨਹੀਂ ਕਰਦਾ। ਇਸ ਬੇਨਤੀ ਨੂੰ ਫਿਰ ਮੈਂ ਦੁਹਰਾਵਾਂਗਾ। ਜਿਵੇਂ ਅਸੀਂ ਜਨਯੂ ਦੀ ਗੱਲ ਕਰਨੇ ਆ, ਜਨੇਊ ਦੀ, ਜਾਂ ਸਤਿਗੁਰੂ ਨਮਾਜ਼ਾਂ ਦੀ ਗੱਲ ਕਰਦੇ ਨੇ, ਜਾਂ ਸੱਚੇ ਪਾਤਸ਼ਾਹ ਜੋਗੀ ਦੇ ਚਿੰਨ੍ਹਾਂ ਦਾ ਜ਼ਿਕਰ ਕਰਦੇ ਨੇ, ਆਮ ਬੰਦਾ ਕਈ ਵਾਰੀ ਸੋਚਣ ਲੱਗ ਪੈਂਦਾ ਸ਼ਾਇਦ ਉਹਦੀ ਬਣੀ ਕੋਈ ਪਰੰਪਰਾ ਨੂੰ, ਉਹਦੀ ਆਸਥਾ ਨੂੰ ਸ਼ਾਇਦ ਚੋਟ ਵੱਜ ਰਹੀ ਹੈ। ਦਾਸ ਇੱਕ ਬੇਨਤੀ ਕਰ ਦਿੰਦਾ, ਗੁਰਮੁਖੋ, ਸਤਿਗੁਰੂ ਕਹਿੰਦੇ ਨੇ ਜੋ ਕੁਝ ਤੂੰ ਮੁਦਤਾਂ ਤੋਂ ਕਰਦਾ ਆ ਰਿਹਾ ਹੈ, ਜਿਹੜੇ ਚਿੰਨ੍ਹ ਜਿਹੜੇ ਕਰਮ ਕਾਂਡ ਤੂੰ ਅਪਣਾਏ ਨੇ, ਤੇ ਜੇ ਇਨ੍ਹਾਂ ਨੂੰ ਧੁਰ ਅੰਦਰ ਤੋਂ ਦੈਵੀ ਗੁਣਾਂ ਵਿਚ ਬਦਲ ਲੈ ਤੇ ਸੱਚ ਇਹ ਵੀ ਤੇਰਾ ਲੋਕ ਤੇ ਪਰਲੋਕ ਭਲਾ ਹੋ ਜਾਏ। ਜਿਵੇਂ ਉਦਾਹਰਣ ਦੇ ਤੌਰ ਤੇ ਦਇਆ, ਕਪਾਹ, ਸੰਤੋਖ, ਸੂਤ, ਜਤ, ਗੰਢੀ, ਸਤ ਵੱਟ, ਇਹ ਜਨੇਊ ਜੀ ਕਾ ਖਈ ਤਾਂ ਪਾਂਡੇ ਘੱਤ। ਹੁਣ ਮੈਂ ਬੇਨਤੀ ਕਰਾਂ, ਇਹਦੇ ਵਿਚ ਕਿਹੜਾ ਅਪਮਾਨਜਨਕ ਸ਼ਬਦ ਹੈ? ਦਇਆ ਦੀ ਗੱਲ ਕੀਤੀ, ਸੰਤੋਖ ਦੀ ਗੱਲ ਕੀਤੀ, ਜਤ ਦੀ ਕੀਤੀ, ਸਤ ਦੀ ਕੀਤੀ, ਇਹ ਦੈਵੀ ਗੁਣ ਨੇ। ਮਹਾਰਾਜ ਕੁਰਾਏ ਨਹੀਂ ਪਾ ਰਹੇ, ਸੱਚ ਇਹ ਵੇ ਕਿ ਕਰਮ ਕਾਂਡਾਂ ਵਿਚ ਕੁਰਾਏ ਪਏ ਕੋਈ ਨੂੰ ਸਤਿਗੁਰੂ ਪ੍ਰਭੂ ਦੇ ਮਾਰਗ ਤੇ ਪਾ ਰਹੇ। ਇਸੇ ਤਰ੍ਹਾਂ ਮੇਹਰ, ਮਸੀਤ, ਸਿਦਕ, ਮੁਸੱਲਾ, ਹੱਕ, ਹਲਾਲ, ਕੁਰਾਨ, ਸ਼ਰਮ, ਸੁਨਤ, ਸੀਲ, ਰੋਜ਼ਾ, ਹੋਵੋ ਮੁਸਲਮਾਨ, ਇਹ ਸਾਰੇ ਦੈਵੀ ਰੂਹਾਨੀ ਗੁਣ ਨੇ। ਸਾਰੇ ਮੁੰਡਾ ਸੰਤੋਖ, ਸ਼ਰਮ, ਪਰ ਝੋਲੀ, ਧਿਆਨ ਕੀ ਕਰੇ, ਵਿਭੂਤ, ਇਹ ਸਾਰੇ ਦੇ ਸਾਰੇ ਰੂਹਾਨੀ ਗੁਣ ਨੇ। ਇਸ ਕਰਕੇ ਮੈਂ ਜਿਹੜੀ ਇਹ ਬੇਨਤੀ ਕੀਤੀ ਵੀ ਦੇਖੋ, ਇੱਕ ਪਾਸੇ ਕਰੋੜਾਂ ਯਤਨ ਨੇ, ਦੂਜੇ ਪਾਸੇ ਪਰਮਾਤਮਾ ਦਾ ਨਾਮ ਹੈ। ਬਾਹਰ ਮੁਖੀ ਸਰੀਰਕ ਸਾਧਨਾ ਨਾਲ ਕਰੋੜਾਂ ਯਤਨ ਕਰ ਲੈ ਬੰਦਾ, ਪਰ ਗੁਰੂ ਅਰਜਨ ਸਾਹਿਬ ਕਹਿੰਦੇ ਇੱਕ ਵਾਰੀ ਪਰਮਾਤਮਾ ਦਾ ਨਾਮ ਜਪ ਲੈ, ਇਹਦੇ ਇੱਕ ਖਿੰਨ ਦੇ ਸਿਮਰਨ ਵਿਚ ਹੀ ਕਰੋੜਾਂ ਯਤਨ ਸਮਾ ਜਾਂਦੇ। ਇਹਨੂੰ ਸਮਝਣ ਲਈ ਗੁਰੂ ਸਾਹਿਬ ਜੀ ਦਾ ਇੱਕ ਤਾਂ ਬਚਨ, ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਢੰਡੋਲ, ਪੂਜ ਸੁਨਾਈ ਖਰੇ ਖਰੇ ਨਾਨਕ ਨਾਮ ਅਮੋਲ। ਇੱਕ ਉਦਾਹਰਨ ਅਸੀਂ ਗੁਰੂ ਨਾਨਕ ਸਾਹਿਬ ਜੀ ਦੇ ਪਵਿੱਤਰ ਜੀਵਨ ਵਿਚੋਂ ਲੈਂਦੇ, ਗੱਲ ਥੋੜੀ ਜੀ ਸੌਖੀ ਸਮਝ ਪੈਣ ਵਾਸਤੇ ਹੈ। ਇੱਕ ਪਾਸੇ ਮਨੁੱਖ ਬਾਹਰ ਮੁਖੀ ਸਰੀਰਕ ਸਾਧਨਾਵਾਂ ਬਹੁਤ ਕਰਦਾ, ਦੂਜੇ ਪਾਸੇ ਅਸੀਂ ਦੇਖਦੇ ਹਾਂ ਕਿ ਗੁਰੂ ਗੁਰਮਤ ਦੇ ਵਿਚ ਸਿੱਖ ਆਉਂਦਾ, ਮੱਥਾ ਟੇਕਦਾ, ਨਮਸਕਾਰ ਕਰਦਾ, ਗੁਰੂ ਸਾਹਿਬ ਜੀ ਦੀ ਬਾਣੀ ਦਾ ਕੀਰਤਨ ਹੋ ਰਿਹਾ, ਆਪਣੇ ਅੰਦਰ ਨੂੰ ਟਿਕਾ ਕੇ ਕੀਰਤਨ ਸੁਣਦਾ, ਬਾਹਰ ਨਿਕਲਦਾ ਸਤਿਗੁਰੂ ਦੀ ਘਰ ਦੇ ਵਿਚ ਹੱਥੀ ਸੇਵਾ ਕਰਦਾ, ਦੂਜੇ ਪਾਸੇ ਇੱਕ ਇਨਸਾਨ ਇਹ ਪਰਣ ਕਰ ਲੈਂਦਾ ਵੀ ਸਾਰੀ ਜ਼ਿੰਦਗੀ ਮੈਂ ਪੈਰਾਂ ਚ ਜੁੱਤੀ ਨਹੀਂ ਪਾਣੀ। ਉਹ ਕਿਤੇ ਵੀ ਜਾਂਦਾ ਜੋੜਾ ਨਹੀਂ ਪਾ ਰਿਹਾ, ਜੇ ਪੁੱਛਿਆ ਜੇ ਕਿਉਂ, ਉਹ ਕਹਿੰਦਾ ਪਰਮਾਤਮਾ ਵਾਸਤੇ। ਦੂਸਰਾ ਹੱਥ ਘਰ ਰਿਹਾ, ਅੱਤ ਦਾ ਠੰਡਾ ਨੀਰ ਹੈ, ਉਸ ਵਿਚ ਆਪਣੇ ਤਨ ਨੂੰ ਠੰਡ, ਉਸ ਬਰਫ਼ ਵਿਚ ਬੈਠਾ, ਉਹ ਸਾਧਨਾ ਕਰ ਰਿਹਾ ਕਾਹਦੇ ਲਈ ਜੀ, ਪਰਮਾਤਮਾ ਲਈ। ਦੂਸਰਾ ਬੰਦਾ ਅੱਤ ਦੀ ਗਰਮੀ ਵਿਚ ਚਾਰ ਚੁਫੇਰੇ ਅੱਗ ਬਾਲ ਕੇ ਧੂਣੀਆਂ ਰਮਾ ਕੇ ਉਹਦੇ ਵਿਚ ਬੈਠਾ, ਉੱਤੋਂ ਵੀ ਅੱਗ ਪੈ ਰਹੀ ਏ, ਚਾਰ ਚੁਫੇਰੇ ਵੀ ਅੱਗ ਪੈ ਰਹੀ ਏ, ਉਹ ਇਸ ਕਰਕੇ ਮੈਂ ਪਰਮਾਤਮਾ ਨੂੰ ਰਿਝਾਉਣ ਦੇ ਲਈ। ਤੀਸਰਾ ਬੰਦਾ ਕਈ ਕਈ ਦਿਨ ਅੰਨ ਦਾ ਸੇਵਨ ਨਹੀਂ ਕਰ ਰਿਹਾ। ਮੈਂ ਬੇਨਤੀ ਕਰਾਂ, ਜਿਤਨੇ ਵੀ ਯਤਨ ਕੀਤੇ ਜਾ ਰਹੇ ਆ, ਇਹ ਸਰੀਰ ਨੂੰ ਸੱਚਮੁੱਚ ਸਤਾਇਆ ਜਾ ਰਿਹਾ, ਦੁੱਖ ਦਿੱਤਾ ਜਾ ਰਿਹਾ, ਇਹੀ ਕਾਰਨ ਕਿ ਗੁਰਮਤ ਨੇ ਸਰੀਰ ਨੂੰ ਕੋਣ ਵਾਲੇ ਬਾਹਰ ਮੁਖੀ ਹੱਠੀ ਕਰਮ, ਜਿਨ੍ਹਾਂ ਰਾਹੀਂ ਕੋਈ ਰੂਹਾਨੀਅਤ ਦੀ ਪ੍ਰਾਪਤੀ ਨਹੀਂ, ਉਨ੍ਹਾਂ ਦਾ ਗੁਰਬਾਣੀ ਵਿਚ ਭਰਪੂਰ ਖੰਡਨ ਕੀਤਾ ਹੈ। ਜਿਵੇਂ ਬਾਬਾ ਫਰੀਦ ਸਾਹਿਬ ਨੇ ਇੱਕ ਉਦਾਹਰਨ ਦਿੱਤੀ ਤੇ ਸਤਿਗੁਰਾਂ ਨੇ ਉਸ ਸਲੋਕ ਦੀ ਵਿਆਖਿਆ ਕਰ ਦਿੱਤੀ, ਮਤਾ ਕੋਈ ਬੰਦਾ ਇਸ ਇਹਦੇ ਅਰਥ ਹੱਠ ਬਿਰਤੀ ਨਾਲ ਨਾ ਕਰ ਲੈ। ਜਿਵੇਂ ਅਸੀਂ ਇੱਕ ਪਾਠ ਕਰਨੇ ਆ, ਤਨ ਤਪੈ ਤਨੂਰ ਜਿਉ, ਬਾਲਣ ਖੱਡ ਬਲਨ, ਪੈਰੀ ਥੱਕਾ ਸਿਰ ਜੁਲਾ, ਜੇ ਮੂੰਹ ਪਿਰੀ ਮਿਲਨ, ਕਿ ਇਸ ਸਰੀਰ ਨੂੰ ਇਸ ਤਰ੍ਹਾਂ ਤਪਾ ਦਿਆਂ ਜਿਵੇਂ ਤੰਦੂਰ ਤਪਦਾ ਹੈ, ਹੱਡੀਆਂ ਨੂੰ ਅੱਗ ਲੱਕੜਾਂ ਦੀ ਤਰ੍ਹਾਂ ਵਿਚ ਫੂਕ ਦਿਆਂ, ਤੇਰੀ ਖਾਤਰ ਮੈਂ ਸਿਰ ਪਰਨੇ ਪੈਰ ਉੱਤੇ ਤੇ ਸਿਰ ਥੱਲੇ ਕਰਕੇ ਮੈਂ ਤੁਰ ਕੇ ਆਵਾਂ, ਜੇ ਤੂੰ ਮਿਲ ਜਾਏ। ਅੱਗੇ ਦੇਖੋ ਗੁਰਮਤ ਨੇ ਇਹਦੀ ਵਿਆਖਿਆ ਕਰਦਿਆਂ ਕਿਹਾ ਕਿ ਤਨ ਨਾ ਤਪਾਏ ਤਨੂਰ ਜਿਉਂ, ਬਾਲਣ ਖੱਡ ਨਾ ਬਾਲ, ਸਿਰ ਪੈਰੀ ਕਿਆ ਫੇੜਿਆ, ਅੰਦਰ ਪਿਰੀ ਨਿਖਾਲ, ਇਹ ਤੇ ਸੰਭਾਲ, ਇਹ ਦੋ ਵਾਰੀ ਬਚਨ ਹੁੰਦਾ ਕਿ ਤੂੰ ਇਸ ਸਰੀਰ ਨੂੰ ਨਾ ਤੰਗ ਕਰ, ਤੂੰ ਆਪਣੇ ਅੰਤਰ ਆਤਮੇ ਪਿਆਰੇ ਪਰਮੇਸ਼ਵਰ ਨੂੰ ਦੇਖ। ਇੱਕ ਉਦਾਹਰਨ ਅਸੀਂ ਗੁਰੂ ਨਾਨਕ ਸਾਹਿਬ ਦੇ ਜੀਵਨ ਵਿਚੋਂ ਲੈਂਦੇ ਹਾਂ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਛੇਵੀਂ ਗੁਰਦੇਵ ਤੱਕ ਸਿੱਖ ਜਿਹੜੇ ਉਹਨਾਂ ਦੇ ਨਾਮ ਦਿੱਤੇ ਆ ਕੁਝ ਕੁ ਸਿੱਖਾਂ ਦੇ, ਇਹ ਤਾਂ ਨੀ ਆਪਾਂ ਕਹਿ ਸਕਦੇ ਮੁਕੰਮਲ ਉਸ ਵਕਤ ਦੇ ਸਿੱਖ ਪੰਥ ਦੇ ਸਿੱਖਾਂ ਦੀ ਨਾਮ ਦੀ ਸੂਚੀ, ਕੁਝ ਮੇਨ ਮੇਨ ਜਿਹੜੇ ਸਿੱਖ ਨੇ। ਤੇ ਇੱਥੇ ਮੇਨ ਸਿੱਖ ਦਾ ਅਰਥ ਕੇਵਲ ਆਗੂ ਦੇ ਤੌਰ ਤੇ ਨਹੀਂ ਲੈਣਾ, ਇੱਥੇ ਰੂਹਾਨੀ ਤੌਰ ਤੇ ਲੈਣਾ ਹੈ। ਉਹਨਾਂ ਸਿੱਖਾਂ ਦੀ ਨਾਮਾਵਲੀ ਹੈ, ਉਸ ਵਿਚ ਦੋ ਸਿੱਖ ਹੁੰਦੇ ਨੇ। ਇਹ ਸਿਰਫ ਇਸ ਬਚਨ ਦੇ ਅਰਥ ਕਰਨ ਲਈ ਸੌਖੇ ਕਿ ਸਿਮਰਨ ਦੀ ਘਾਲਣਾ ਤੇ ਕਰੋੜਾਂ ਯਤਨ ਇੱਕ ਪਾਸੇ, ਸਤਿਗੁਰੂ ਦੇ ਦਰਬਾਰ ਦੋ ਸਿੱਖ ਆਉਂਦੇ ਨੇ। ਭਾਈ ਸਾਹਿਬ ਲਿਖਦੇ ਆ, ਮਾਲੋ ਮਾਂਗਾ ਸਿੱਖ ਦੋਏ, ਗੁਰਬਾਣੀ ਰਸ ਰਸਕ ਬਿਲਾਸੀ, ਪਹਿਲਾਂ ਤਾਂ ਇਸ ਤੁਕ ਦੇ ਅਰਥ ਭਾਈ ਗੁਰਦਾਸ ਸਾਹਿਬ ਦੀ ਰਚਨਾ ਹੈ, ਮਾਲੋ ਮਾਂਗਾ ਸਿੱਖ ਦੋਏ, ਇਹਦਾ ਮਤਲਬ ਇੱਕ ਭਾਈ ਮਾਲੋ ਤੇ ਇੱਕ ਭਾਈ ਮਾਂਗਾ, ਇਹ ਦੋ ਸਿੱਖ ਹਜ਼ੂਰ ਦੇ ਚਰਨਾਂ ਚ ਆਏ। ਅੱਧੀ ਤੁਕ ਵਿਚ ਭਾਈ ਜੀ ਫਿਰ ਨਾਮ ਤੋਂ ਬਾਅਦ ਉਹਨਾਂ ਦੇ ਅਧਿਆਤਮਿਕ ਜੀਵਨ ਵੱਲ ਸੂਚਨਾ ਦਿੰਦੇ ਆ, ਗੁਰਬਾਣੀ ਰਸ ਰਸਕ ਬਿਲਾਸੀ, ਉਹ ਗੁਰਬਾਣੀ ਦੇ ਰਸੀਏ ਨੇ, ਰਸ ਲੈ ਲੈ ਕੇ ਗੁਰਬਾਣੀ ਗਾਉਂਦੇ ਨੇ, ਰਸ ਲੈ ਲੈ ਕੇ ਗੁਰਬਾਣੀ ਪੜ੍ਹਦੇ ਨੇ, ਰਸ ਲੈ ਲੈ ਕੇ ਉਹ ਗੁਰਬਾਣੀ ਦੀ ਵਿਚਾਰ ਕਰਦੇ ਨੇ, ਤੇ ਨਾਲ ਫਿਰ ਸ਼ਬਦ ਕਿਹਾ ਕੇਵਲ ਰਸਕ ਹੀ ਨਹੀਂ ਬਿਲਾਸੀ, ਸੱਚਮੁੱਚ ਉਹਨਾਂ ਦੇ ਅੰਦਰ ਗੁਰੂ ਦਾ ਉਹ ਖੇੜਾ ਉਹ ਬਖਸ਼ ਵਰਦੀ ਹੈ। ਇੱਥੇ ਹਜ਼ੂਰ ਦੇ ਚਰਨਾਂ ਚ ਦੋਨੋਂ ਆਉਂਦੇ ਆ, ਭਾਈ ਮਾਲੋ ਤੇ ਭਾਈ ਮਾਂਗਾ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੂੰ ਬੇਨਤੀ ਕਰਦੇ ਆ ਸੱਚੇ ਪਾਤਸ਼ਾਹ ਕਿ ਤੁਸੀਂ ਸਾਨੂੰ ਸਮਝਾਓ, ਸੁਮਤ ਦਿਓ ਕਿ ਅਸੀਂ ਕਿਹੜਾ ਕਰਮ ਕਰੀਏ ਜਿਹਦੇ ਨਾਲ ਸੁਗਮਤਾ ਨਾਲ ਪਾਰ ਬ੍ਰਹਮ ਪਰਮੇਸ਼ਵਰ ਕਰਤਾਰ ਦੇ ਘਰ ਵਿਚ ਸਾਡੀ ਰਸਾਈ ਹੋ ਜਾਏ ਜਾਂ ਪਰਮੇਸ਼ਵਰ ਨਾਲ ਅਸੀਂ ਜੁੜ ਸਕੀਏ। ਮਹਾਰਾਜ ਗੁਰੂ ਨਾਨਕ ਸਾਹਿਬ ਉੱਤਰ ਦਿੰਦੇ ਆ, ਗੱਲ ਧਿਆਨ ਨਾਲ ਸੁਣੋ, ਸਾਖੀ ਵਿਚ ਸਾਰਾ ਉੱਤਰ ਮਿਲ ਜਾਣਾ, ਕੋਟ ਯਤਨ ਕੀ ਨੇ ਤੇ ਸਿਮਰਨ ਕੀ ਹੈ। ਸਤਿਗੁਰੂ ਅੱਗੋਂ ਕਹਿੰਦੇ ਨੇ ਭਾਈ ਮਾਲੋ ਭਾਈ ਮਾਂਗਾ, ਇੱਕ ਨੇ ਕਰਮ ਰਾਜਸੀ ਤਪ ਤਾਮਸੀ ਸਾਪ ਤਪ, ਉਹ ਅੱਗੋਂ ਕਹਿੰਦੇ ਸੱਚੇ ਪਾਤਸ਼ਾਹ ਸਾਨੂੰ ਤੁਸੀਂ ਸੁਗਮ ਤਰੀਕੇ ਨਾਲ ਸਮਝਾਓ ਕੀ ਕਰਨ ਯੋਗ ਹੈ ਤੇ ਕੀ ਨਹੀਂ ਕਰਨ ਯੋਗ। ਸਤਿਗੁਰੂ ਅੱਗੇ ਕਹਿੰਦੇ ਆ ਭਾਈ ਸਿੱਖੋ, ਕੁਝ ਐਸੇ ਇਨਸਾਨ ਨੇ ਜਿਹੜੇ ਬਹੁਤ ਹੱਠੀ ਕਰਮ ਕਰਦੇ ਪਏ ਆ। ਮਹਾਰਾਜ ਕਿਵੇਂ? ਸਤਿਗੁਰੂ ਆ ਹੀ ਉੱਤਰ ਦਿੰਦੇ ਆ, ਕਹਿੰਦੇ ਨੇ ਕਈ ਵਰਤ ਰੱਖਦੇ ਆ, ਕਿੰਨੇ ਕਿੰਨੇ ਦਿਨ ਭੋਜਨ ਨਹੀਂ ਛਕਦੇ, ਕਈ ਬੰਦੇ ਜਲ ਧਾਰਾ ਕਰਦੇ ਆ, ਕਈ ਬੰਦੇ ਜੋਗੀਆਂ ਦੇ ਆਸਨ ਕਰਦੇ ਪਏ ਆ, ਕਈ ਬੰਦੇ ਜਿਹੜੇ ਨੇ ਉਹ ਅੱਗ ਦੇ ਵਿਚ ਬੈਠਦੇ ਆ। ਤੇ ਮਹਾਰਾਜ ਅੱਗੋਂ ਕਹਿੰਦੇ ਆ ਸਰੀਰਕ ਕਸ਼ਟ ਜ਼ਿਆਦਾ ਹੈ, ਮਿਹਨਤ ਜ਼ਿਆਦਾ ਕਰਦੇ ਨੇ ਸਰੀਰਕ ਤੌਰ ਤੇ ਪਰ ਫਲ ਇੰਨਾ ਮਿਲਦਾ ਨਹੀਂ। ਫਿਰ ਸੁਣੋ, ਸਰੀਰਕ ਕਰਮ ਜ਼ਿਆਦਾ, ਫਿਜ਼ੀਕਲ ਵਰਕ ਜ਼ਿਆਦਾ ਕਰ ਰਿਹਾ, ਸਰੀਰਕ ਕਰਮ ਜ਼ਿਆਦਾ ਕਰ ਰਿਹਾ, ਸਰੀਰ ਦੀ ਮਿਹਨਤ ਬਹੁਤ ਕਰ ਰਿਹਾ, ਪਰ ਉਹਦਾ ਫਲ ਇੰਨਾ ਮਿਲਦਾ ਨਹੀਂ। ਤੇ ਮਹਾਰਾਜ ਫਿਰ ਕਹਿਣ ਲੱਗੇ ਦੂਜਾ ਸੁਗਮ ਕਰਮ ਇਹ ਵੇ ਕਿ ਸਾਧ ਸੰਗਤ ਵੀ ਜਾਓ, ਉੱਥੇ ਬੈਠ ਕੇ ਆਪਣੇ ਮਨ ਵਿਚ ਉੱਠਦੇ ਹੋਏ ਫੁਰਨਿਆਂ ਨੂੰ ਕਾਬੂ ਕਰੋ। ਸੁਗਮ ਕਰਮ ਅੰਦਰ ਮਹਾਰਾਜ ਦੱਸ ਰਹੇ, ਕੀਰਤਨ ਸੁਣੋ, ਪਾਠ ਸੁਣੋ, ਭਜਨ ਕਰੋ, ਗੁਰਸਿੱਖ ਤੇ ਸਾਧ ਸੰਗਤ ਦੀ ਸੇਵਾ ਕਰੋ। ਤੇ ਮਹਾਰਾਜ ਨਾਲ ਕਹਿੰਦੇ ਆ ਕਿ ਆਪ ਕਰਕੇ ਜਦੋਂ ਸੰਗਤ ਨੂੰ ਸੁਣਾਓਗੇ ਤੁਹਾਨੂੰ ਵੀ ਰਸ ਆਵੇਗਾ ਤੇ ਸੁਣਨ ਵਾਲਾ ਵੀ ਰਸਕ ਬੈਰਾਗੀ ਹੋ ਜਾਏਗਾ। ਤੇ ਨਾਲੇ ਇਹ ਸੁਗਮ ਹੈ, ਇਹਦੇ ਚ ਇੰਨੀ ਸਰੀਰਕ ਕਸ਼ਟ ਨਹੀਂ। ਅੱਗੋ ਭਾਈ ਮਾਲੋ ਕਹਿੰਦਾ ਸੱਚੇ ਪਾਤਸ਼ਾਹ ਆਪ ਜੀ ਦੇ ਬਚਨ ਤਾਂ ਦਰੁਸਤ ਨੇ ਪਰ ਮੇਰੇ ਮਨ ਚ ਇੱਕ ਫੁਰਨਾ ਉੱਠਦਾ, ਦੱਸੋ। ਹਜ਼ੂਰ ਨੂੰ ਕਹਿੰਦਾ ਦਾਤਾ, ਇੱਕ ਪਾਸੇ ਉਹਨਾਂ ਕਰਮ ਕਾਂਡਾਂ ਵਿਚ ਮਿਹਨਤ ਜ਼ਿਆਦਾ ਹੈ ਤੇ ਆਪ ਜੀ ਮੁਤਾਬਕ ਫਲ ਘੱਟ ਹੈ, ਹੁਣ ਇਹਦੇ ਵਿਚ ਸਰੀਰਕ ਕਸ਼ਟ ਘੱਟ ਹੈ, ਕੀਰਤਨ ਕਥਾ ਬਾਣੀ ਨਾਮ ਸਿਮਰਨ, ਪਰ ਫਲ ਜ਼ਿਆਦਾ ਹੈ। ਪਰ ਅਸਾਂ ਤਾਂ ਸੁਣਿਆ ਕਿ ਜਿੰਨੀ ਕੋਈ ਮਿਹਨਤ ਕਰੇ ਓਨਾ ਵੱਧ ਫਿਲਮ ਫਲ ਮਿਲਦਾ, ਜੇ ਉਹ ਮਿਹਨਤ ਵੱਧ ਕਰ ਰਹੇ ਨੇ ਕਰਮ ਕਾਂਡਾ ਰਹੀ ਤੇ ਉਹਨਾਂ ਨੂੰ ਫਲ ਘੱਟ ਕਿਉਂ? ਤੇ ਜੇ ਅਸੀਂ ਇਹ ਕਰਮ ਕਰਾਂਗੇ ਮਿਹਨਤ ਸਾਡੀ ਥੋੜੀ ਤੇ ਫਲ ਜ਼ਿਆਦਾ ਕਿਉਂ? ਅੱਗੇ ਸਤਿਗੁਰੂ ਫਿਰ ਉੱਤਰ ਦਿੰਦੇ ਆ, ਸਿੱਖਾਂ ਦੀ ਭਗਤ ਮਾਲ ਵਿਚ ਇਹਦੀ ਵਿਆਖਿਆ ਕੀਤੀ ਗਈ। ਮਹਾਰਾਜ ਕਹਿੰਦੇ ਨੇ ਭਾਈ ਸਿੱਖੋ, ਇੱਕ ਬੰਦਾ ਉਹ ਵੀ ਜਿਹੜਾ ਸਾਰਾ ਦਿਨ ਲੱਕੜਾਂ ਜੰਗਲ ਵਿਚ ਵੱਢਦਾ, ਉਹ ਲੱਕੜਾਂ ਕੱਟ ਰਿਹਾ, ਕਿੰਨਾ ਉਹ ਸਖਤ ਮਿਹਨਤ ਕਰਦਾ, ਫਿਰ ਉਹ ਆਪਣੇ ਸਿਰ ਤੇ ਪੰਡ ਚੁੱਕ ਕੇ ਲਿਆਉਂਦਾ। ਇੱਕ ਬੰਦੇ ਉਹ ਨੇ ਜਿਹੜੇ ਪਾਂਡੀ ਨੇ ਲੋਕਾਂ ਦਾ ਸਮਾਨ ਇੱਕ ਜਗ੍ਹਾ ਤੋਂ ਦੂਜੀ ਥਾਂ ਤੇ ਚੜਦੇ, ਜਿਵੇਂ ਅੱਜ ਕੱਲ ਆਪਾਂ ਰਕਸ਼ੇ ਰੇਹੜੀਆਂ ਨੇ, ਪੁਰਾਣੇ ਸਮੇਂ ਅੱਜ ਵੀ ਅਸੀਂ ਦੇਖਦੇ ਹਾਂ ਬੰਦੇ ਕਈ ਐਸੇ ਨੇ ਜਿਹੜੇ ਸਿਰ ਤੇ ਪੰਡਾਂ ਚੁੱਕ ਕੇ ਬੋਰੀਆਂ ਚੁੱਕ ਕੇ ਲੋਕਾਂ ਦੀ ਉਹ ਮਿਹਨਤ ਮਜ਼ਦੂਰੀ ਕਰ ਰਹੇ। ਮਹਾਰਾਜ ਕਹਿੰਦੇ ਲੱਕੜਾਂ ਕੱਟਣ ਵਾਲੇ ਦੀ ਮਿਹਨਤ ਜ਼ਿਆਦਾ, ਪਾਂਡੀ ਸਾਰਾ ਦਿਨ ਪੰਡਾਂ ਚੁੱਕਦਾ, ਪਰ ਮਹਾਰਾਜ ਕਹਿੰਦੇ ਨੇ ਜਿੰਨੀਆਂ ਲੱਕੜਾਂ ਭਾਰ ਵਿਚ ਢੋਂਦਾ, ਜਿੰਨਾ ਅਨਾਜ ਸਿਰ ਤੇ ਚੁੱਕਦਾ ਕਿ ਇੰਨੇ ਹਿਸਾਬ ਨਾਲ ਇਹਨੂੰ ਤੋਲ ਕੇ ਪੈਸੇ ਮਿਲਦੇ ਉਸ ਬਰਾਬਰ? ਕਹਿਣ ਲੱਗੇ ਨਹੀਂ ਮਹਾਰਾਜ, ਉਹ ਸਾਰਾ ਦਿਨ ਕਰਮ ਕਰਦਾ ਪਰ ਦਿਹਾੜੀ ਚ ਪੈਸੇ ਥੋੜੇ ਹੁੰਦੇ ਆ। ਮਹਾਰਾਜ ਕਹਿੰਦੇ ਹੋਰ ਸੁਣੋ, ਇਸ ਤੋਂ ਅੱਗੇ ਲੂਣ ਤੇਲ ਵੇਚਣ ਵਾਲਾ ਉਹਦੀ ਮਿਹਨਤ ਲੱਕੜਾਂ ਵੱਢਣ ਵਾਲੇ ਨਾਲੋਂ ਕੱਟਣ ਨਾਲੋਂ ਪਾਂਡੀ ਨਾਲੋਂ ਪੰਡਾਂ ਢੋਣ ਵਾਲਿਆਂ ਨਾਲ ਥੋੜੀ ਹੈ। ਉਹ ਦੁਕਾਨ ਤੇ ਬੈਠਾ ਕਰਿਆਨੇ ਵਾਲਾ ਪਰ ਉਹ ਕੁਹਾੜਾ ਤੇ ਨਹੀਂ ਚਲਾ ਰਿਹਾ। ਪਰ ਸਤਿਗੁਰੂ ਕਹਿੰਦੇ ਆ ਉਹਨੂੰ ਫਲ ਪੰਡਾਂ ਚੁੱਕਣ ਵਾਲਿਆਂ ਨਾਲੋਂ ਜ਼ਿਆਦਾ ਮਿਲ ਜਾਂਦਾ ਪਰ ਮਿਹਨਤ ਸਰੀਰਕ ਘੱਟ ਹੈ। ਤੀਸਰੀ ਗੱਲ ਕਹੀ ਕਹਿ ਲੱਗੇ ਇਸ ਤੋਂ ਅੱਗੇ ਬਜਾਜ ਹੈ ਕੱਪੜੇ ਦਾ ਕੰਮ ਕਰਨ ਵਾਲਾ ਲੂਣ ਤੇਲ ਵਾਲਾ ਵੀ ਅਜੇ ਕਈ ਵਾਰੀ ਜ਼ੋਰ ਮਾਰ ਜਾਂਦਾ ਸਮਾਨ ਚੁੱਕਦਿਆਂ ਪਰ ਸੱਚ ਇਹ ਵੀ ਕੱਪੜੇ ਦੀ ਦੁਕਾਨ ਤੇ ਬੈਠਾ ਗੱਦੀ ਤੇ ਬੈਠਾ ਜਦੋਂ ਕੋਈ ਆਉਂਦਾ ਕੱਪੜਾ ਗਜਵੀਂ ਮਾਪ ਕੇ ਦੇ ਜਾਂਦਾ ਮਿਹਨਤ ਉਹਦੀ ਘੱਟ ਰੁਪਈਏ ਉਹ ਕਰਿਆਨੇ ਵਾਲੇ ਨੂੰ ਵੱਧ ਬਣਾ ਗਿਆ। ਅਗਲੀ ਗੱਲ ਕਹਿ ਲੱਗੇ ਇਸ ਤੋਂ ਅੱਗੇ ਸੋਨੇ ਦਾ ਕੰਮ ਕਰਨ ਵਾਲਾ ਸੁਨਾਰ ਵੀਰਖ ਹੈ ਉਹ ਸੋਨਾ ਵੇਚਦਾ ਪਰ ਉਹ ਇੱਕ ਤੋਲਾ ਦੋ ਤੋਲਾ ਸੋਨਾ ਉਹਦਾ ਰੋਜ਼ ਵਿਕਦਾ ਹੋਵੇ ਤੇ ਮਹਾਰਾਜ ਕਹਿੰਦੇ ਉਹ ਕੱਪੜੇ ਵਾਲਿਆਂ ਨੂੰ ਵੀ ਚੰਗਾ ਰਹਿ ਜਾਂਦਾ। ਇਸ ਤੋਂ ਅੱਗੇ ਕਹੇ ਹੀਰਿਆਂ ਦਾ ਵਪਾਰੀ ਲਾਲਾਂ ਦਾ ਵਪਾਰੀ ਜਿਹੜੇ ਲੋਕ ਰਤਨ ਵੇਚਦੇ ਆ ਸਤਿਗੁਰੂ ਕਹਿੰਦੇ ਆ ਬਸਤਰ ਸਾਫ਼ ਪਾ ਕੇ ਹੁੰਦੇ ਆ ਚਿੱਟੇ ਕੱਪੜੇ ਪਾਏ ਹੁੰਦੇ ਆ ਸੋਹਣੇ ਕੱਪੜੇ ਵੀ ਆ ਕੇ ਦੁਕਾਨ ਤੇ ਬੈਠਦੇ ਆ ਨਾ ਉਹਨਾਂ ਦੇ ਖੱਤ ਭਰਦੇ ਆ ਨਾ ਕੱਪੜੇ ਭਰਦੇ ਨੇ। ਇੱਕ ਬੰਦਾ ਗ੍ਰਾਹਕ ਆਉਂਦਾ ਉਹਨੂੰ ਹੀਰਾ ਦਿਖਾਉਂਦੇ ਨੇ ਹੀਰਾ ਇੱਕ ਵਿਕ ਜਾਏ ਤੇ ਕਈ ਵਾਰੀ ਜੋਰੀ ਕਹਿ ਦਿੰਦਾ ਪਿਆਰਿਓ ਆ ਜਿਹੜਾ ਇੱਕ ਵਿਕ ਗਿਆ ਕਈ ਪੁਸ਼ਤਾਂ ਦੀ ਰੋਟੀ ਮੈਂ ਬਣਾ ਚੱਲਿਆ। ਮਹਾਰਾਜ ਕਹਿੰਦੇ ਹੁਣ ਤੁਸੀਂ ਦੱਸੋ ਪਾਂਡੀ ਪੰਡਾ ਚੁੱਕਣ ਵਾਲਾ ਲੱਕੜਾਂ ਵੱਢਣ ਵਾਲਾ ਲੂਣ ਤੇਲ ਵੇਚਣ ਵਾਲਾ ਕੱਪੜੇ ਵੇਚਣ ਵਾਲਾ ਸੋਨੇ ਦਾ ਕੰਮ ਕਰਨ ਵਾਲਾ ਇੱਕ ਬੰਦਾ ਹੀਰਿਆਂ ਦਾ ਕੰਮ ਕਰਨ ਵਾਲਾ ਹੀਰਾ ਵੇਚਣ ਵਾਲਾ ਉਹਦਾ ਸਰੀਰ ਕਿੰਨਾ ਕੁ ਕਸ਼ਟ ਕਿੰਨੀ ਕੁ ਮਿਹਨਤ ਕੀਤੀ। ਕਹਿਣ ਲੱਗੇ ਨਹੀਂ ਮਹਾਰਾਜ ਮਿਹਨਤ ਨਹੀਂ ਕੀਤੀ ਪਰ ਮਹਾਰਾਜ ਕਹਿੰਦੇ ਉਹਨੂੰ ਰੱਬ ਨੇ ਸਮਝ ਦਿੱਤੀ ਸੀ ਗੇਰੇ ਪਰਖਣ ਦੀ। ਇਸ ਬੇਨਤੀ ਨੂੰ ਫਿਰ ਸੁਣਿਓ ਗੁਰਮੁਖੋ ਉਹਨੂੰ ਮਿਹਨਤ ਰੱਬ ਨੇ ਅਕਲ ਦਿੱਤੀ ਗੇਰੇ ਪਰਖਣ ਦੀ। ਇੱਕ ਹੀਰਾ ਵਿਕ ਜਾਏ ਉਹ ਸਾਰਿਆਂ ਦੀ ਮਿਹਨਤ ਨੂੰ ਮਾਤ ਕਰ ਜਾਂਦਾ। ਸਤਿਗੁਰੂ ਕਹਿੰਦੇ ਆ ਭਾਈ ਸਿੱਖੋ ਜਿਵੇਂ ਹੀਰਿਆਂ ਦਾ ਵਪਾਰੀ ਹੀਰੇ ਵੇਚ ਕੇ ਆਪਣੀ ਕਈ ਪੀੜੀਆਂ ਦੀ ਰੋਟੀ ਬਣਾ ਦਿੰਦਾ ਹੈ ਇਸੇ ਤਰ੍ਹਾਂ ਪਰਮਾਤਮਾ ਦਾ ਨਾਮ ਕੀਮਤੀ ਹੀਰਾ ਹੈ। ਬਾਕੀ ਕਰਮ ਕਾਂਡ ਇਸ ਤਰ੍ਹਾਂ ਜਿਵੇਂ ਲੱਕੜਾਂ ਵੱਢ ਰਿਹਾ ਹੈ ਕੋਈ ਪੰਡਾਂ ਧੋ ਰਿਹਾ ਹੈ ਉਹਦਾ ਫਲ ਇੰਨਾ ਨਹੀਂ ਜਿੰਨਾ ਹੀਰੇ ਵੇਚਣ ਵਾਲੇ ਦਾ ਹੈ। ਜੇ ਤੁਸੀਂ ਇੱਕ ਘੜੀ ਦਾ ਸਿਮਰਨ ਕਰੋਗੇ ਤੇ ਕਰੋੜਾਂ ਜਨਮਾਂ ਦੇ ਕਰਮ ਕਾਂਡ ਵੀ ਇਹਦੇ ਮੁਕਾਬਲੇ ਵੀ ਖੜੇ ਹੋ ਸਕਣਗੇ। ਇਹ ਮਹਾਰਾਜ ਕਹਿ ਰਹੇ ਆ ਵੀ ਸਿਮਰਨ ਕਰੀਏ ਤੇ ਕਰੋੜਾਂ ਕੀਤੇ ਯਤਨ। ਇਸ ਕਰਕੇ ਬਾਬਾ ਜੀ ਨੇ ਬਾਣੀ ਵਿੱਚ ਬਖਸ਼ਿਸ਼ ਕੀਤੀ ਕਹਿਣ ਲੱਗੇ ਪਾਠ ਪੜਿਓ ਅਰ ਵੇਦ ਵਿਚਾਰਿਓ ਨਿਵਲ ਭੁਰੰਗਮ ਸਾਧੇ ਪੰਚ ਜਨਾ ਸੋ ਸੰਗ ਨਾ ਚੁਟਕਿਓ ਅਧਕ ਅੰਗ ਬੁੱਧ ਬਾਂਧੇ। ਪਿਆਰੇ ਇਨ ਵਿਦ ਮਿਲਣ ਨਾ ਜਾਈ ਮੈਂ ਕੀਏ ਕਰਮ ਅਨੇਕਾਂ ਹਾਰ ਪਰੇ ਸਵਾਮੀ ਕੈ ਦੁਆਰਾ ਦੀਜੈ ਬੁੱਧ ਵਿਵੇਕਾ। ਉਹਦੇ ਵੀ ਸਾਰੇ ਯਤਨ ਦੱਸੇ ਮੋਨ ਭਇਓ ਕਰ ਪਾਤੀ ਰਹਿਓ ਨਗਨ ਫਿਰਿਓ ਬਨ ਮਾਹੀ। ਅਖੀਰ ਵਿੱਚ ਮਹਾਰਾਜ ਕਹਿੰਦੇ ਆ ਕਿ ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕਹਿ ਕਰਮਾਂ। ਕਰੋੜਾਂ ਕਰਮਾਂ ਦੇ ਕੀਤੇ ਹੋਏ ਫਲ ਨਾਲੋਂ ਪਰਮਾਤਮਾ ਦੀ ਕੀਰਤੀ ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕਹਿ ਕਰਮਾਂ ਕਹੁ ਨਾਨਕ ਤਿਸ ਭਇਓ ਪ੍ਰਾਪਤ ਜਿਸ ਪੁਰਬ ਲਿਖੇ ਕਾ ਲਹਿਣ। ਮੈਂ ਫਿਰ ਬੇਨਤੀ ਕਰਾਂ ਮਹਾਰਾਜ ਪਹਿਲੀ ਤੁਕ ਚ ਕਹਿ ਰਹੇ ਆ ਕਰੋੜਾਂ ਕੀਤੇ ਹੋਏ ਬਾਹਰ ਦੇ ਯਤਨ ਇਹ ਸਿਮਰਨ ਦਾ ਮੁਕਾਬਲਾ ਨਹੀਂ ਕਰ ਸਕਦੇ। ਗੁਰਮੁਖੋ ਨਾਮ ਤੋਂ ਉੱਚਾ ਕੁਝ ਨਹੀਂ ਮਹਾਰਾਜ ਦੇ ਬਚਨ ਹੁੰਦੇ ਨੇ ਬਨਾਰਸੀ ਤਪ ਕਰੇ ਉਲਟ ਤੀਰਥ ਮਰੇ ਅਗਨ ਦਹਿ ਕਾਇਆ ਕਲਪ ਕੀਜੈ ਅਸ ਮੇਧ ਜਗ ਦੀ ਕੀਜੈ ਸੋਨਾ ਗਰਭ ਦਾਨ ਦੀਜੈ ਰਾਮ ਨਾਮ ਸਰ ਤਉ ਨ ਪੂਜੈ। ਪਰਮਾਤਮਾ ਦੇ ਨਾਮ ਦੇ ਬਰਾਬਰ ਕੋਈ ਕਰਮ ਨਹੀਂ। ਪਰਮੇਸ਼ਵਰ ਦਾ ਨਾਮ ਇੱਕ ਘੜੀ ਦਾ ਸਿਮਰਨ ਤੇ ਕਰੋੜਾਂ ਕੀਤੇ ਹੋਏ ਯਤਨ ਸਿੱਧ ਹੁੰਦੇ ਹਨ।
ਸਾਧ ਸੰਗ ਮਿਲ ਹਰ ਗੁਣ ਗਾਏ ਜਮ ਦੇ ਤਨ ਕਉ ਤ੍ਰਾਸ ਆਵੇ।
ਮਹਾਰਾਜ ਕਹਿੰਦੇ ਸਾਧ ਸੰਗਤ ਵਿੱਚ ਬੈਠ ਕੇ ਅਸੀਂ ਖਰੀ ਪਰਮਾਤਮਾ ਦੇ ਗੁਣ ਗਾਏ ਸੰਗਤ ਵਿੱਚ ਬੈਠ ਕੇ ਉਹਦੀ ਇਬਾਦਤ ਕੀਤੀ ਉਸ ਸਿਮਰਨ ਦੀ ਤਵੈਲਿਸ਼ ਉਸ ਸਿਮਰਨ ਦੀ ਬਰਕਤ ਨਾਲ ਸੱਚ ਇਹੋ ਜਿਹੜਾ ਜਮਦੂਤ ਹੈ ਜਿਹਦੇ ਤੋਂ ਲੋਕ ਡਰਦੇ ਆ ਮੌਤ ਦਾ ਜਿਹੜਾ ਭੈ ਹੈ ਇਹਨੂੰ ਸ਼ਬਦ ਵਰਤਾਂ ਜਿਹੜੀ ਮੌਤ ਜਿਹੜਾ ਜਮਦੂਤ ਸਭ ਨੂੰ ਡਰਾਉਂਦਾ ਹੈ ਸੰਗਤ ਵਿੱਚ ਬੈਠ ਪਰਮਾਤਮਾ ਦੇ ਗੁਣ ਗਾਏ ਤੇ ਸੱਚ ਇਹੋ ਕਿ ਮੌਤ ਤੇ ਜਮਦੂਤ ਵੀ ਸਿਮਰਨ ਨੂੰ ਵੇਖ ਕੇ ਭੈ ਖਾਣ ਲੱਗ ਪਏ। ਗੁਰਮੁਖੋ ਇਸ ਦੇ ਵੀ ਥੋੜ੍ਹੇ ਜਿਹੇ ਆਪਾਂ ਅਰਥ ਥੋੜ੍ਹੀ ਜਿਹੀ ਵਿਆਖਿਆ ਸਮੇਂ ਅਨੁਸਾਰ ਕਰ ਲੈਂਦੇ ਹਾਂ। ਮੌਤ ਦਾ ਇੱਕ ਬੜਾ ਵੱਡਾ ਭੈਕ ਹੈ, ਜਨਮ ਤੋਂ ਸ਼ੁਰੂ ਹੁੰਦਾ ਅਖੀਰ ਤੱਕ। ਗੁਰਬਾਣੀ ਨੇ ਇਸ ਸੰਬੰਧੀ ਜ਼ਿਕਰ ਵੀ ਕੀਤਾ ਹੈ ਕਿ ਜੀਵ ਆਤਮਾ ਨਾਲ ਕੀ ਕੁਝ ਵਾਪਰਦਾ ਹੈ ਕਿ ਜਮਦੂਤ ਦਾ ਸਭ ਨੂੰ ਭੈ ਲੱਗਦਾ। ਪਰ ਸਤਿਗੁਰਾਂ ਨੇ ਬਾਣੀ ਵਿੱਚ ਇੱਕ ਬਖਸ਼ਿਸ਼ ਕੀਤੀ, ਇਹ ਫਿਰ ਬੇਨਤੀ ਹੈ, ਸਿਮਰਨ ਬੰਦਗੀ ਸੰਗਤ ਵਿੱਚ ਪਰਮਾਤਮਾ ਦੇ ਗੁਣ ਗਾਉਣੇ, ਇਹਦੇ ਚ ਇੰਨੀ ਵੱਡੀ ਸ਼ਕਤੀ ਤਾਕਤ ਹੈ ਕਿ ਜਮਦੂਤ ਵੀ ਉਸ ਗੁਰਮੁਖ ਤੋਂ ਭੈ ਖਾਣ ਲੱਗ ਪੈਂਦਾ ਜਿਹਦੇ ਅੰਦਰ ਪਰਮਾਤਮਾ ਦਾ ਨਾਮ ਵਰਤਣ ਲੱਗ ਪੈਂਦਾ ਹੈ। ਜਮਦੂਤ ਉਹ ਤੋਂ ਤਰਾਸ ਖਾਂਦਾ ਹੈ, ਜਿਵੇਂ ਆਪਾਂ ਆਸਾ ਕੀ ਵਾਰ ਵਿੱਚ ਬਚਨ ਪੜ੍ਹਨੇ ਹਾਂ, ਨਾਨਕ ਜੀ ਉਪਾਏ ਕਹਿ ਲਿਖ ਨਾਮ ਹੈ ਧਰਮ ਬਹਾਲਿਆ, ਉੱਥੇ ਸੱਚੇ ਹੀ ਸੱਚ ਨਿਬੜੇ ਚੁਣ ਵੱਖ ਕੱਢੇ ਜਜਮਾਲਿਆ। ਅੱਗੇ ਮਹਾਰਾਜ ਕਹਿੰਦੇ ਨੇ ਤੇਰੇ ਨਾਏ ਰੱਤੇ ਸੇ ਜਿਣ ਗਏ ਖਾਰ ਗਏ ਸੇ ਠੱਗਣ ਵਾਲਿਆ, ਤੇਰੇ ਨਾਏ ਰੱਤੇ ਸੇ ਜਿਣ ਗਏ, ਜਿਨ੍ਹਾਂ ਸਿਮਰਨ ਕੀਤਾ ਉਹ ਜ਼ਿੰਦਗੀ ਦੀ ਬਾਜੀ ਜਿੱਤ ਕੇ ਗਏ। ਜਿਵੇਂ ਸਤਿਗੁਰਾਂ ਦੇ ਅੰਮ੍ਰਿਤ ਬਚਨਾਂ ਵਿੱਚ ਹੀ ਇੱਕ ਦੋ ਬਚਨ ਹੈ ਜਿਸ ਵਿੱਚ ਬਾਣੀ ਵਿੱਚ ਬੇਅੰਤ ਸ਼ਬਦ ਐਸੇ ਨੇ, ਕਿਸੇ ਸ਼ਬਦ ਵਿੱਚੋਂ ਪਰਮੇਸ਼ਵਰ ਜੀ ਬੋਲਦੇ ਆ ਉਹਨਾਂ ਦੇ ਮੁੱਖ ਤੋਂ ਸ਼ਬਦ ਕਢਾ ਰਹੇ ਆ, ਕਿਸੇ ਸ਼ਬਦ ਵਿੱਚੋਂ ਜਿਗਿਆਸੂ ਬਣ ਕੇ ਗੁਰੂ ਜੀ ਬੇਨਤੀ ਕਰਦੇ ਆ ਸੰਸਾਰ ਨੂੰ ਸਮਝਾਉਂਦੇ ਨੇ, ਕਿਸੇ ਸ਼ਬਦ ਦੇ ਵਿੱਚ ਗੁਰੂ ਰੂਪ ਹੋ ਕੇ ਬਖਸ਼ਿਸ਼ ਦੇ ਰਹੇ ਆ। ਤੇ ਮੈਂ ਹੈਰਾਨ ਹੋਇਆ ਕਿ ਇੱਕ ਸ਼ਬਦ ਵਿੱਚ ਜਮਦੂਤ ਨੂੰ ਧਰਮ ਰਾਜ ਬੋਲ ਰਿਹਾ ਹੈ। ਹੈ ਗੁਰੂ ਗੋਬਿੰਦ ਸਾਹਿਬ ਦਾ ਬਚਨ, ਜਿਵੇਂ ਉਦਾਹਰਨ ਦੇ ਤੌਰ ਤੇ ਅਸੀਂ ਗੁਰੂ ਸਾਹਿਬ ਦਾ ਇੱਕ ਬਚਨ ਪੜ੍ਹਨੇ ਆ, ਮੇਰੇ ਸੁੰਦਰ ਕਹੋ ਮਿਲੈ ਕਿਤ ਗਲੀ, ਇਹ ਜਗਿਆਸੂ ਰੂਪ ਹੋ ਕੇ ਸ਼ਬਦ ਬੋਲ ਰਿਹਾ। ਦੂਸਰੇ ਪਾਸੇ ਅਸੀਂ ਜਦੋਂ ਅੰਮ੍ਰਿਤ ਬਾਣੀ ਪੜ੍ਹਨੇ ਇੱਕ ਬਚਨ ਹੁੰਦਾ, ਆਪ ਸਵਾਰੈ ਮੈਂ ਮਿਲੈ, ਮੈਂ ਮਿਲਿਆ ਸੁਖੋਏ। ਹੁਣ ਇਹ ਮੈਂ ਮਿਲੇ ਜਾਂ ਮੈਂ ਮਿਲਿਆ, ਇਹ ਜਿਹੜੇ ਅੰਮ੍ਰਿਤ ਸ਼ਬਦ ਨੇ ਸੱਚੇ ਪਾਤਸ਼ਾਹ ਮਹਾਰਾਜ, ਇਹਦੇ ਵਿੱਚ ਪਰਮਾਤਮਾ ਖੁਦਾ ਰੱਬ ਜੀ ਬੋਲਦੇ ਪਏ। ਇੱਕ ਅੰਮ੍ਰਿਤ ਬਚਨ ਸਤਿਗੁਰਾਂ ਦਾ ਆਇਆ, ਉਸ ਵਿੱਚ ਧਰਮ ਰਾਜ ਜਿਹੜਾ ਹੈ ਉਹ ਜਮਦੂਤ ਨੂੰ, ਇਹ ਵੇਖੋ ਸਤਿਗੁਰੂ ਦੀ ਅੰਮ੍ਰਿਤ ਬਾਣੀ ਹੈ ਜਿਹੜੀ ਬੇਨਤੀ ਕਰਨ ਲੱਗਾ। ਤੇ ਚਲੋ ਅੱਜ ਸਮਾਂ ਸ਼ਬਦ ਐਸਾ ਆਇਆ ਹੈ, ਇੱਕ ਮੈਂ ਆਪਣੀ ਬੇਨਤੀ ਅੱਜ ਥੋੜ੍ਹੇ ਜਿਹੇ ਸ਼ਬਦਾਂ ਚ ਕਰਕੇ ਜਾਵਾਂਗਾ ਕਿ ਗੁਰਮੁਖੋ ਤਰਕ ਬੜੀ ਵੱਡੀ ਥਾਂ ਰੱਖਦਾ, ਕੋਈ ਸ਼ੱਕ ਨਹੀਂ, ਪਰ ਵਿਸ਼ਵਾਸ ਤਰਕ ਤੋਂ ਉੱਪਰਲੀ ਜਗ੍ਹਾ ਰੱਖਦਾ ਹੈ। ਮੈਂ ਕਹਿੰਦਾ ਸਾਡੇ ਪੂਰਵਜਾਂ ਨੇ, ਸਾਡੇ ਬਜ਼ੁਰਗਾਂ ਨੇ, ਸਾਡੇ ਸਿੱਖ ਵਿਦਵਾਨਾਂ ਨੇ ਜਦੋਂ ਅਰਦਾਸ ਦੀ ਇਬਾਰਤ ਬਣਾਈ, ਜਦੋਂ ਅਰਦਾਸ ਦੇ ਅੱਖਰ ਲਿਖੇ, ਤੰਗ ਪੰਕਤੀਆਂ ਲਿਖੀਆਂ, ਉਹਨਾਂ ਨੇ ਪਰਮਾਤਮਾ ਤੋਂ ਜਿੱਥੇ ਸਿੱਖੀ ਮੰਗੀ, ਕੇਸ ਮੰਗੇ, ਰਹਿਤ ਮੰਗੀ, ਵਿਵੇਕ ਮੰਗਿਆ, ਪਿਆਰਿਓ ਨਾਮ ਮੰਗਿਆ, ਅੰਮ੍ਰਿਤ ਸਰ ਦੇ ਇਸ਼ਨਾਨ ਮੰਗੇ, ਉੱਥੇ ਉਹਨਾਂ ਨੇ ਦੋ ਚੀਜ਼ਾਂ ਮੰਗੀਆਂ, ਦਾਤਾ ਕਿਰਪਾ ਕਰੀ ਸਿੱਖਾਂ ਦਾ ਭਰੋਸਾ ਤੇ ਵਿਸ਼ਵਾਸ ਨਾ ਕਦੀ ਡੋਲ ਜਾਏ। ਤੁਸੀਂ ਯਾਦ ਰੱਖੋ, ਅਸੀਂ ਰੋਜ਼ ਇਹ ਪੜ੍ਹਨੇ ਆ, ਸਿੱਖਾਂ ਨੂੰ ਸਿੱਖੀ ਦਾਨ, ਕੇਸ਼ ਦਾਨ, ਰਹਿਤ ਦਾਨ, ਵਿਵੇਕ ਦਾਨ, ਅੱਗੇ ਹੈ ਵਿਸਾਹ ਦਾਨ, ਭਰੋਸਾ ਦਾਨ। ਇਹਦਾ ਮਤਲਬ ਸਾਡੇ ਬਜ਼ੁਰਗਾਂ ਨੂੰ ਇਸ ਗੱਲ ਦੀ ਪੂਰੀ ਜਾਣਕਾਰੀ ਹੈ ਕਿ ਜੇ ਬੰਦੇ ਦਾ ਭਰੋਸਾ ਤੇ ਵਿਸ਼ਵਾਸ ਡੋਲ ਗਿਆ, ਨਾ ਰਹਿਤ ਕਹਿ, ਨਾ ਕੇਸ ਕਹਿ, ਨਾ ਗੁਰਮਤ ਕਹਿ, ਸਭ ਤੋਂ ਵੱਡੀ ਗੱਲ ਨਾ ਇਹਨਾਂ ਦਾ ਭਰੋਸਾ ਡੋਲੇ ਤੇ ਨਾ ਇਹਨਾਂ ਦਾ ਕਦੀ ਵਿਸ਼ਵਾਸ ਖਤਮ ਹੋਵੇ। ਇਹ ਬੇਨਤੀ ਹੈ ਕਿ ਅਸੀਂ ਵਿਸ਼ਵਾਸ ਸਤਿਗੁਰੂ ਦੇ ਸ਼ਬਦ ਤੇ ਕਰ ਰਹੇ। ਉੱਥੇ ਮਹਾਰਾਜ ਜੀ ਨੇ ਇਹ ਅੰਮ੍ਰਿਤ ਬਚਨ ਕਿਹਾ ਹੈ ਕਿ ਜਿਹੜਾ ਸਿਮਰਨ ਕਰਦਾ ਉਹਦੇ ਨੇੜੇ ਜਮਦੂਤ ਕਿੱਥੇ? ਹਜ਼ੂਰ ਨੇ ਫਰਮਾਇਆ ਜੇ ਸਾਧੂ ਗੋਬਿੰਦ ਭਜਨ, ਤੇ ਇਹ ਮੈਂ ਬੇਨਤੀ ਕਰ ਰਿਹਾ, ਇਹ ਧਰਮ ਰਾਜ ਜਮਦੂਤ ਨੂੰ ਕਹਿ ਰਿਹਾ ਹੈ। ਆਪ ਅਰਥ ਪੜੋਗੇ ਬਾਣੀ ਚ, ਉਹਦੇ ਅਰਥ ਇਹ ਨੇ, ਜਿੱਥੇ ਗੁਰੂ ਹੈ, ਜਿੱਥੇ ਸਾਧ ਸੰਗਤ ਹੈ, ਜਿਸ ਜਗ੍ਹਾ ਤੇ ਕੀਰਤਨ ਹੈ, ਜਿੱਥੇ ਪਰਮਾਤਮਾ ਦਾ ਚਿੰਤਨ ਹੈ, ਜੇ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਅਣਾ ਹਉ ਅਣਾ ਤੂੰ ਅਣਾ ਛੁਟੈ ਨਿਕਟ ਨਾ ਜਾਈਓ ਦੂਤ। ਹੁਣ ਇਸ ਤੁਕ ਦੇ ਅਰਥ ਬੜੇ ਸਰਲ ਹੋ ਜਾਣਗੇ, ਪਰ ਇਹਦਾ ਦੇਖੋ ਕਿ ਜਿਹੜਾ ਸਿਮਰਨ ਕਰ ਰਿਹਾ ਇਹ ਦੱਸ ਰਹੇ ਨੇ ਜਿੱਥੇ ਸੰਗਤ ਹੈ, ਜਿੱਥੇ ਕੀਰਤਨ ਹੈ, ਜਿੱਥੇ ਵਾਹਿਗੁਰੂ ਦੀ ਪ੍ਰੇਮਾ ਭਗਤੀ ਹੈ, ਜੇ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਅਣਾ ਹਉ। ਇਹ ਧਰਮਰਾਜ ਕਹਿੰਦਾ ਨਾ ਮੈਂ ਅਣਾ ਤੂੰ, ਨਾ ਤੂੰ ਅਣੈ ਛੁਟੈ ਨਿਕਟ ਨਾ ਜਾਈਓ ਦੂਤ। ਧਰਮਰਾਜ ਕਹਿੰਦਾ ਇੱਕ ਮੈਂ ਤੇ ਇੱਕ ਤੂੰ, ਕਦੀ ਵੀ ਛੁੱਟ ਨਹੀਂ ਸਕਾਂ ਜੇ ਇਬਾਦਤ ਵਾਲੇ ਦੇ ਕੋਲ ਤੂੰ ਚਲਾ ਗਿਆ। ਕਬੀਰ ਸਾਹਿਬ ਵਰਗੇ ਮਹਾਂਪੁਰਖ ਨੇ ਜਿਹੜੇ ਮੌਤ ਦੇ ਭੈ ਤੋਂ ਮੁਕਤ ਹੋ ਚੁੱਕੇ ਆ, ਉਹਨਾਂ ਨੇ ਅੰਮ੍ਰਿਤ ਬਾਣੀ ਚ ਅਨੇਕਾਂ ਸ਼ਬਦ ਦਿੱਤੇ। ਕਹਿਣ ਲੱਗੇ ਕਬੀਰ ਜਿਸ ਮਰਨੇ ਤੇ ਜਗ ਡਰੈ ਮੇਰਾ ਮਨ ਆਨੰਦ, ਉਹਨਾਂ ਨੇ ਵੰਗਾਰ ਕੇ ਸ਼ਬਦ ਕਿਹਾ। ਉਸ ਵਿੱਚ ਇੱਕ ਭਗਤ ਜੀ ਦਾ ਅੰਮ੍ਰਿਤ ਬਚਨ ਹੈ ਜਿਸ ਵਿੱਚ ਉਹਨਾਂ ਕਿਹਾ, ਕਬੀਰ ਮੇਰੀ ਬੁੱਧ ਕੋ ਜਮ ਨਾ ਕਰੇ ਤਿਸ਼ਕਾਰ। ਕਿਉਂਕਿ ਬੰਦੇ ਦੀ ਸਰੀਰ ਤਾਂ ਇੱਥੇ ਰਹਿ ਜਾਣੇ, ਸੂਖਸ਼ਮ ਜਦੋਂ ਅੱਗੇ ਜਾਣਾ, ਸਾਡੀ ਮਤ ਸਾਡੀ ਬੁੱਧੀ ਜੋ ਕਰਮ ਕੀਤੇ ਉਹਨੂੰ ਤਿਸ਼ਕਾਰ ਸਤਿਕਾਰ ਮਿਲਣਾ। ਇੱਥੇ ਭਗਤ ਜੀ ਕਹਿੰਦੇ ਆ, ਮੇਰੀ ਅਕਲ ਨੂੰ ਜਮਦੂਤ ਕਦੀ ਵੀ ਤਿਰਸਕਾਰ ਨਹੀਂ ਕਰੇਗਾ, ਅਪਮਾਨਿਤ ਨਹੀਂ ਕਰੇਗਾ ਜੀ। ਕਿਉਂ? ਕਹਿੰਦੇ ਜਿਸ ਰੱਬ ਨੇ ਦੂਤ ਪੈਦਾ ਕੀਤਾ ਮੈਂ ਉਸ ਪਰਵਤਗਾਰ ਦੀ ਇਬਾਦਤ ਕੀਤੀ। ਕਬੀਰ ਮੇਰੀ ਬੁੱਧ ਕੋ ਜਮ ਨਾ ਕਰੇ ਤਿਸ਼ਕਾਰ, ਜਿਨ ਇਹ ਜਮਵਾ ਸਿਰਜਿਆ ਸੋ ਜਪਿਆ ਪਰਵਤਗਾਰ। ਇੱਥੇ ਸਤਿਗੁਰੂ ਨੇ ਦੂਸਰੀ ਤੁਕ ਵਿੱਚ ਪਹਿਲੀ ਚ ਕਿਹਾ ਕਿ ਸਿਮਰਨ ਇਹਦੇ ਮੁਕਾਬਲੇ ਕਰੋੜਾਂ ਯਤਨ ਸਿੱਧ ਹੋ ਜਾਂਦੇ ਨੇ। ਦੂਸਰਾ ਕਿਹਾ, ਸਾਧ ਸੰਗਤ ਵਿੱਚ ਪਰਮੇਸ਼ਵਰ ਦੇ ਗੁਣ ਗਾਏ, ਗੁਣ ਗਾਉਣ ਦੇ ਨਾਲ ਜਮਦੂਤ ਜਿਹੜਾ ਲੋਕਾਂ ਨੂੰ ਡਰਾਉਂਦਾ ਹੈ ਉਹ ਸਿਮਰਨ ਵਾਲੇ ਤੋਂ ਡਰਨ ਲੱਗਦਾ ਹੈ। ਜੀਤੇ ਪੁਨਿਆ ਚਰਨ ਸੇ ਕੀਨੇ, ਮਨ ਤਨ ਪ੍ਰਭ ਕੇ ਚਰਨ ਰਹੇ। ਅਸੂਰ ਕਹਿੰਦੇ ਨੇ ਜੇਤੇ ਪੁਨਹ ਚਰਨ ਸੇ ਕੀਨੇ, ਇਹ ਸ਼ਬਦ ਪੁਨਹ ਆਚਰਨ ਜਿੱਥੋਂ ਸ਼ਬਦ ਬਣੇ ਪੁਨਹ ਚਰਨ, ਇਹਦਾ ਮਤਲਬ ਹੁੰਦਾ ਦੁਬਾਰਾ ਕਰਨਾ, ਜਾਂ ਸਿੱਧੇ ਸ਼ਬਦ ਵਰਤੇ ਜਾਂਦੇ ਆ ਪ੍ਰਾਸ਼ਚਿਤ ਕਰਮ। ਫਿਰ ਬੇਨਤੀ ਹੈ ਕਿ ਜਦੋਂ ਕੋਈ ਬੰਦਾ ਪਾਪ ਕਰਦਾ, ਕੋਈ ਮਾੜਾ ਕਰਮ ਕਰਦਾ, ਤੇ ਫਿਰ ਉਹਨੂੰ ਜੇ ਸਮਝ ਪੈਂਦੀ ਹੈ ਫਿਰ ਉਹ ਪ੍ਰਾਸ਼ਚਿਤ ਕਰਮ ਕਰਨੇ ਸ਼ੁਰੂ ਕਰ ਦਿੰਦਾ ਹੈ। ਉਸ ਵਿੱਚ ਹਰ ਇੱਕ ਧਰਮ ਨੇ ਆਪੋ ਆਪਣੇ ਪ੍ਰਾਸ਼ਚਿਤ ਕਰਮ ਜਿਹੜੇ ਨੇ ਉਹ ਬਿਥੇ ਹੋਏ ਆ, ਸਾਰਿਆਂ ਦੇ ਪ੍ਰਾਸ਼ਚਿਤ ਕਰਮ ਇੱਕੋ ਜਿਹੇ ਨੇ। ਪਰ ਸਤਿਗੁਰੂ ਕਹਿੰਦੇ ਨੇ ਜਿੰਨੇ ਵੀ ਕੋਈ ਪ੍ਰਾਸ਼ਚਿਤ ਕਰਮ ਕਰਦਾ ਹੈ ਕਿ ਮੈਂ ਆਹ ਗਲਤੀ ਕੀਤੀ ਮੈਨੂੰ ਮਾਫ਼ ਕਰ ਦਿਓ, ਮੈਂ ਆਹ ਕਰਮ ਕਰ ਰਿਹਾ ਵਾਂ, ਸਤਿਗੁਰੂ ਕਹਿ ਰਹੇ ਆ ਕਿ ਭਾਈ ਸੱਜਣੋ ਕਿ ਪਰਮਾਤਮਾ ਦੇ ਨਾਮ ਨੂੰ ਹਿਰਦੇ ਵਿੱਚ ਧਾਰਨ ਕਰ ਲੈਣਾ, ਪ੍ਰਭੂ ਦੇ ਚਰਨ ਗਏ ਲੈਣੇ, ਇਸ ਵਿੱਚ ਸਾਰੇ ਪ੍ਰਾਸ਼ਚਿਤ ਕਰਮ ਆਉਂਦੇ ਹਨ। ਮਾਵਣ ਜਾਣ ਧਰਮ ਪਉ ਨਾਥਾ, ਜਨਮ ਜਨਮ ਤੇ ਕਿਲ ਵਿਖ ਦਵੇ। ਹੁਣ ਇਸ ਨਾਮ ਦੀ ਕਿਰਪਾ ਨਾਲ ਇੱਕ ਤੇ ਆਉਣ ਤੇ ਜਾਣ ਦਾ ਜਿਹੜਾ ਚੱਕਰ ਸੀ, ਜਿਹਨੂੰ ਅਸੀਂ ਆਵਾਗਾਉਣ ਕਹਿੰਦੇ ਹਾਂ, ਜੰਮਣਾ ਫਿਰ ਮਰਨਾ, ਮਹਾਰਾਜ ਕਹਿੰਦੇ ਇੱਕ ਤਾਂ ਸਿਮਰਨ ਦੀ ਕਿਰਪਾ ਨਾਲ ਆਉਣਾ ਜਾਣਾ ਮੁੱਕ ਗਿਆ, ਦੂਸਰਾ ਅੰਦਰ ਦਾ ਜਿਹੜਾ ਭਰਮ ਸੀ ਉਹ ਵੀ ਖਤਮ ਹੋ ਗਿਆ, ਜਿੰਨੇ ਅੰਦਰ ਦੇ ਡਰ ਸਨ ਉਹ ਸਾਰੇ ਮੁੱਕ ਗਏ ਹਨ। ਮੇਰੇ ਪਾਵੇ ਭਗਵੇ ਜਗਦੀਸ਼ੈ। ਸਤਿਗੁਰੂ ਗੁਰੂ ਅਰਜਨ ਦੇਵ ਅੱਜ ਸਾਨੂੰ ਅਸੀਸ ਰੂਪ ਕਹਿ ਰਹੇ ਨੇ, ਭਾਈ ਸਿੱਖੋ ਤੁਸੀਂ ਕੀ ਕਰੋ। ਦੇਖੋ ਇੱਥੋਂ ਤੱਕ ਸ਼ਬਦ ਦੇ ਜਿਹੜੇ ਅਸੀਂ ਅਰਥ ਕੀਤੇ ਮੈਂ ਫਿਰ ਦੁਹਰਾ ਦਿੰਦਾ ਕਿ ਸਿਮਰਨ ਇੰਨਾ ਵੱਡੀ ਸ਼ਕਤੀ ਰੱਖਦਾ ਹੈ, ਇਹਦੇ ਸਾਹਮਣੇ ਕਰੋੜਾਂ ਯਤਨਾਂ ਦੀ ਕੋਈ ਗੱਲ ਨਹੀਂ, ਸਿਮਰਨ ਵਿੱਚ ਸਾਰੇ ਯਤਨ ਹੋ ਜਾਂਦੇ ਆ। ਸਿਮਰਨ ਦੀ ਕਿਰਪਾ ਨਾਲ ਮੌਤ ਦਾ ਭੈ ਮੁੱਕ ਜਾਂਦਾ ਹੈ, ਸਿਮਰਨ ਦੀ ਕਿਰਪਾ ਨਾਲ ਆਉਣ ਜਾਣ ਮੁੱਕ ਜਾਂਦਾ ਹੈ। ਤੇ ਸਤਿਗੁਰੂ ਫਿਰ ਇਹ ਚ ਕਹਿ ਰਿਹਾ ਅਖੀਰ ਕਿ ਭਾਈ ਸਿੱਖੋ ਇੱਕ ਕੰਮ ਕਰੋ, ਉਸ ਜਗਤ ਦੇ ਮਾਲਕ ਪਰਮੇਸ਼ਵਰ ਨੂੰ ਉਹਦਾ ਨਾਮ ਤੁਸੀਂ ਸਿਮਰਨਾ ਕਰੋ, ਉਹਦਾ ਨਾਮ ਜਪਣਾ ਕਰੋ। ਪਦਾਰਥ ਵੱਡ ਭਾਗ ਲਵੇ। ਪਰ ਇਹ ਪਦਾਰਥ ਜਿਹੜਾ ਸਿਮਰਨ ਦਾ, ਪਰਮੇਸ਼ਵਰ ਦੀ ਇਬਾਦਤ ਦਾ, ਕਿਸੇ ਭਾਗਾਂ ਵਾਲੇ ਨੂੰ ਨਸੀਬ ਹੁੰਦਾ। ਸਿਮਰਨ ਕਹਿਣ ਨੂੰ ਤਾਂ ਸਾਰੇ ਅਸੀਂ ਕਹਿ ਦਿਆਂਗੇ, ਪਰ ਮਿਲਦਾ ਖੁਸ਼ਕਿਸਮਤ ਨੂੰ ਹੈ। ਸਾਧ ਸੰਗਤ ਜੀ, ਇੱਕ ਵਾਰੀ ਦਾਸ ਨੇ ਇੱਕ ਬੇਨਤੀ ਕੀਤੀ ਸੀ ਕਿ ਆਪ ਹਰਿਮੰਦਰ ਸਾਹਿਬ ਹੁੰਦੇ ਹੋ, ਦਰਬਾਰ ਸਾਹਿਬ ਹੁੰਦੇ ਹੋ, ਚਲੋ ਪਰਮੇਸ਼ਵਰ ਜੀ ਦਇਆ ਕਰਨ ਵਕਤ ਬਣੇਗਾ, ਅਨੇਕਾਂ ਗੁਰਮੁਖ ਪਿਆਰੇ ਆਪ ਜੀ ਕੋਲ ਇੱਥੇ ਮੰਜੀ ਸਾਹਿਬ ਕਥਾ ਵਿਚਾਰ ਕਰਨ ਆਉਂਦੇ ਆ, ਮੈਂ ਫਿਰ ਵੀ ਬੇਨਤੀ ਕਰਾਂ ਕਿ ਜਿਸ ਦਰਬਾਰ ਵਿੱਚ ਤੁਸੀਂ ਮੱਥਾ ਟੇਕਦੇ ਹੋ, ਅਸੀਂ ਮੱਥਾ ਟੇਕਨੇ ਆ, ਗੁਰੂ ਗ੍ਰੰਥ ਸਾਹਿਬ ਮੁਤਾਬਕ ਇਸ ਘਰ ਵਿੱਚ ਉਹ ਮੱਥਾ ਟੇਕ ਸਕਦਾ ਜਿਹਦੇ ਪੂਰਬ ਦੇ ਕਰਮ ਚੰਗੇ ਲਿਖੇ ਆ, ਨਹੀਂ ਤੇ ਸਭ ਨੂੰ ਨਸੀਬ ਨਹੀਂ ਹੁੰਦਾ। ਮਹਾਰਾਜ ਦੇ ਬਚਨ ਨੇ, ਛੁਟਤ ਪ੍ਰਵਾਹ ਅਮੈ ਅਮਰਾ ਪਦ ਅੰਮ੍ਰਿਤ ਸਰੋਵਰ ਸਦ ਭਰਿਆ, ਤੇ ਪੀਵੈ ਸੰਤ ਕਰੈ ਮਨ ਮੱਜਨ ਪੁੱਬ ਜਿਨੂੰ ਸੇਵਾ ਕਰੀਆ। ਜਿਨ੍ਹਾਂ ਨੇ ਪੂਰਬ ਲਈ ਕਿਤੇ ਸੇਵਾ ਕੀਤੀ, ਮੈਂ ਫਿਰ ਬੇਨਤੀ ਕਰਾਂ, ਇਸ ਤੁਕ ਦੇ ਅਰਥ ਕਿਸੇ ਵੀ ਦੀਵਾਨ ਦੇ ਟੀਕੇ ਚੋਂ ਦੇਖੋ, ਪੁੱਬ ਜਿਹਨੂੰ ਸੇਵਾ ਕਰੀਆ, ਜਿਨ੍ਹਾਂ ਨੇ ਪੂਰਵਲੀ ਸੇਵਾ ਕੀਤੀ, ਸੱਚ ਇਹ ਵੇ ਕਿ ਉਹਨਾਂ ਨੂੰ ਸਤਿਗੁਰੂ ਦੇ ਇਸ ਦਰਬਾਰ ਵਿਚ ਬੈਠਣਾ ਨਸੀਬ ਹੁੰਦਾ ਹੈ, ਉਸਤਤ ਕਰਨੀ ਨਸੀਬ ਹੁੰਦੀ ਹੈ, ਉਹ ਇਸ ਦਰਬਾਰ ਦੇ ਵਿਚ ਪਰਮਾਤਮਾ ਦੀ ਇਬਾਦਤ ਕਰਦੇ ਆ। ਇੱਕ ਤਾਂ ਇਹ ਵੀ ਭਾਗਾ ਨਾ, ਜੇ ਆਪ ਰੋਜ਼ ਕਥਾ ਸੁਣਦੇ ਵਿਚਾਰ ਸੁਣਦੇ ਤੇ ਮਹਾਰਾਜ ਤਾਂ ਇਹ ਕਹਿੰਦੇ ਆ ਕਿ ਸੰਗਤ ਵੀ ਵੱਡੇ ਭਾਗਾਂ ਵਾਲਿਆਂ ਨੂੰ ਮਿਲਦੀ, ਵੱਧ ਕਿਸਮਤ ਬੰਦੇ ਨੂੰ ਸੰਗਤ ਵੀ ਨਹੀਂ ਮਿਲਦੀ। ਵੱਡ ਭਾਗੀ ਹਰ ਸੰਗਤ ਪਾਵੈ, ਭਾਗਹੀਣ ਭਰਮ ਚੋਟਾਂ ਖਾਵੈ, ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਸਤਿਗੁਰੂ ਕਹਿੰਦੇ ਨੇ ਪਰਮਾਤਮਾ ਦੇ ਜਗਤ ਦੇ ਮਾਲਕ ਦੇ ਗੁਣ ਗਾਓ, ਪਰ ਇਹ ਪਦਾਰਥ ਭਾਗਵੰਤ ਨੂੰ ਭਾਗਾਂ ਵਾਲੇ ਨੂੰ ਮਿਲਦੇ ਹਨ।
ਕਾਰੇ ਕੇਰੇ ਪਾ ਪੂਰਨ ਪ੍ਰਭ ਦਾਤੇ, ਨਿਰਮਲ ਜਾਸੇ ਨਾਨਕ ਦਾਸ ਕਹੇ।
ਸਤਿਗੁਰੂ ਅਖੀਰ ਵਿਚ ਬੇਨਤੀ ਕਰਦੇ ਆ, ਹੇ ਪਰਮਾਤਮਾ ਕਿਰਪਾ ਨਿਧਾਨ ਪਰਮੇਸ਼ਵਰ ਜੀ, ਆਪ ਕਿਰਪਾ ਕਰੋ ਦਾਸ ਨਾਨਕ, ਆਪ ਜੀ ਦੇ ਨਿਰਮਲ ਯਸ ਨੂੰ, ਆਪ ਜੀ ਦੀ ਸਿਵਤ ਸਲਾਹ ਨੂੰ ਕਹਿੰਦਾ ਰਹੇ। ਸਤਿਗੁਰੂ ਗੁਰੂ ਅਰਜਨ ਸਾਹਿਬ ਅਖੀਰ ਤੇ ਨਾਮ ਦੀ ਜਾਚਨਾ ਕਰਦੇ ਆਰੰਭ ਵਿਚ ਸਿਮਰਨ ਦੀ ਬਰਕਤ ਦੱਸਦੇ ਆ, ਅੰਤ ਵਿਚ ਸਿਮਰਨ ਦੀ ਜਾਚਨਾ ਹੈ, ਜਿਹਨੂੰ ਅਸੀਂ ਪੜ੍ਹਦੇ ਹਾਂ ਜਪਜੀ ਸਾਹਿਬ ਵਿਚ, ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਵਿਸਰ ਨਾਹੀਂ ਦਾਤਾਰ, ਆਪਣਾ ਨਾਮ ਦੇਖੋ, ਗੁਣ ਗਾਵਾਂ ਦਿਨ ਰਾਤ, ਨਾਨਕ ਚਾਹੋ ਵੇਖੋ। ਜਿਹਨੂੰ ਸਤਿਗੁਰੂ ਬਚਨ ਕਰਦੇ ਆ, ਬਾਬਾ ਸਾਹਿਬ ਜੀ ਫਰੀਦ ਜੀ, ਤੇਰੀ ਪਨਾ ਖੁਦਾਏ ਤੂੰ ਬਖਸ਼ੰਦਗੀ, ਸ਼ੇਖ ਫਰੀਦੈ ਖੈਰ ਦੀਜੈ ਬੰਦਗੀ। ਇਹ ਸੀ ਅੱਜ ਦੇ ਅੰਮ੍ਰਿਤ ਬਚਨ ਜਿਹੜੇ ਨੇ, ਇਹਦੀ ਵਿਚਾਰ ਹੈ। ਮੈਂ ਭਾਈ ਸਾਹਿਬ ਨੂੰ ਬੇਨਤੀ ਕਰਾਂਗਾ ਕਿ ਅਗਲਾ ਸਮਾਗਮ ਸ਼ੁਰੂ ਕਰਨ ਤੋਂ ਪਹਿਲਾਂ ਇਸ ਸ਼ਬਦ ਦੀ ਸੰਪੰਨਤਾ ਲਈ ਅਖੀਰਲੀਆਂ ਤੁਕਾਂ ਦਾ ਪਾਠ ਸਰਵਣ ਕਰੋ ਜੀ।
ਮੇਰੇ ਪਾਏ ਹੋ ਭਗੋ ਜਗਦੀਸ਼, ਇਹ ਪਦਾਰਥ ਵੱਡ ਭਾਗ ਲਵੇ, ਕਰ ਕਿਰਪਾ ਪੂਰਨ ਪ੍ਰਭ ਦਾਤੇ, ਨਿਰਮਲ ਜਸ ਨਾਨਕ ਦਾ।